मेरी है प्रणाम। कहा प्रभु बुद्ध तुच्छ हमारी, बरन सके महिमा जो तिहारी। हम ना सकत कर सिफत तुम्हारी, आप ले हो तुम कथा सुधारी। मूक उचरे शास्त्र खट, पिंग गिरन चढ़ जाए। अंध लख बदरो सुन, जाओ तुम करहो सहाय। परम सत्कार योग सतगुरु जी दी साजी निवाजी साध संगत सरबत माई पाई जो रचना करके गरीब नवाज सच्चे पातशाह जी दा पावन पवित्र नाम जप रहे हो, जोत का जामा ठंडी मूरत गरीब नवाज श्री सतगुरु हरि सिंह सच्चे पातशाह जी दा 199 प्रादुर्भाव दिहाड़ा मना रहे हो। आप जी दियां रसना, आप जी दा रोम रोम पवित्र होया पिया है। मैनू कुछ अर्जा करन दी योग्यता बख्शन वास्ते आसीस दियो और एक बारी सतगुरु सच्चे पातशाह जी दा पावन पवित्र नाम अपनी रसना ते सारे जने लियाईए। गज के कहो धन श्री सतगुरु राम सिंह सच्चे पातशाह जी, जिन्हां दा अज प्रादुर्भाव दिहाड़ा है। सब माई भाई गज के कहो धन श्री सतगुरु हरि सिंह सच्चे पातशाह जी, और जिन्हां दी बख्शिश नाल आपां इस स्थान ते एकत्र होए हां। हाजरा हजूर सतगुरु जी दे पवित्र चरणा च हाजरी लवाईए, गज के आखीए धन श्री सतगुरु उदय सिंह सच्चे पातशाह जी। सतसंगी जनों, सतगुरु बिलास पातशाही 12वीं विच विद्या मारतंड सेवा दे पुंज सतगुरु जी दे महान सिख जिन्हां नूं गरीब नवाज श्री सतगुरु प्रताप सिंह सच्चे पातशाह दे पहले विद्या दाता होण दा माण वी हासिल है। श्रीमान संत ध्यान सिंह जी कादराबादी सतगुरु बिलास विच लिखदे ने, सतगुरु हरि सिंह सच्चे पातशाह दा जस करदिया होया ओ कहिंदे ने कि राम परात जुगो जुग आत पे, मान सोवाक फराक लहिया। उन्होंने साहिब श्री सतगुरु राम सिंह सच्चे पातशाह जी दे विछोड़े तो बाद सतगुरु हरि सिंह सच्चे पातशाह जी दा वैराग विच रहण दी दशा और पंथ नूं जोग अगवाई देण दा इतिहास वर्णन करदिया होया ए बचन कहे ने कि जिस तरह भरत ने भगवान श्री रामचंद्र तो बाद राज भाग तां कीता पर अपना समझ के नहीं, अपने वड्डे भराता नूं राजा मन के आप निम्रता विच रह के फकीरी दी दशा विच रह के ओ राज भाग निभाया। ठीक इसे तरह ही सतगुरु हरि सिंह सच्चे पातशाह ने सतगुरु राम सिंह सच्चे पातशाह जी दे प्रदेश गमन तो बाद उवें दी ही निम्रता जिहड़ी सी बरकरार रखी। आप उस बिरहा नूं हंडाया और परदेसी प्रीतम बारहवें पातशाह दा पावन जात दा ध्यान जिहड़ा सी सानूं सदा वास्ते रखाई रखिया। दूसरा बचन ओ ए करदे ने कहिंदे ने लैणे समा लियो कहणे कमा रंग संग गुरु लग अंग होवैया। कहिंदे ने जिस तरह साहिब श्री गुरु नानक देव सच्चे पातशाह दे दरबार विच भाई लैणा आए अते बचन मन के हुक्म मन के अपने सतगुरु दा ही रूप हो गए, उसे तरह ही सतगुरु हरि सिंह सच्चे पातशाह जी ने सतगुरु राम सिंह सच्चे पातशाह जी दा बचन मन्या, हुक्म मन्या। और हुक्म किस ढंग नाल मन्या, संत ध्यान सिंह जी ही एक होर थां ते लिखदे ने, वो कहिंदे ने जिन नाम हरि हर काम हरि हर राम हरि हर साम जिनो, जिन्हां दा नाम है हरि सिंह, जिन्हां ने अपने सिखां सेवकां दी हर कामना नूं हरिया है अते जिन्हां दे मन विच इको ही सहारा है इको ही आसरा है इको ही शरण तकी है, उन्हां ने किस दी, सतगुरु राम सिंह जी दी। होर किसे पासे ध्यान नहीं गया, होर किसे पासे ख्याल नहीं गया, केवल सतगुरु राम सिंह जी नूं हिरदे विच वसाई रखिया। वो कहिंदे ने लैणे समा लियो कहणे कमा रंग संग गुरु लग अंग होवैया। अते गुरु दे रंग विच रंगे जा के गुरु दी संगत माण के गुरु दे चरणां नाल जुड़ के गुरु दा ही रूप हो गए। जिस तरह भाई लैणा गुरु नानक बन गए, उस तरह भाई बुद्ध सिंह जी सतगुरु हरि सिंह बन गए। और ये भी एक इतिहास है, बहुत घट इस तरह के इतिहास मिलणगे। साहिब गुरु नानक देव सच्चे पातशाह ने भाई लैणे का नाम बदल के गुरु अंगद देव रखिया, भाव अंग ए खुद। जां ए भी जिक्र आउंदा है कि सतगुरु रामदास पातशाह जी का पहला नाम भाई जेठा सी, उन्हां दा नाम भी बदल के सतगुरां ने सतगुरु रामदास पातशाह रखिया। और एक ए बचन आउंदा है कि सतगुरु हरि सिंह सच्चे पातशाह का पहला नाम भाई बुद्ध सिंह सी, बाबा बुद्ध सिंह जी का नाम बदल के सतगुरु हरि सिंह सतगुरु राम सिंह जी ने रखिया। वो कैसी पवित्र मूर्ति सी, उन्होंने की कृपा कीतियां, लंबा इतिहास है। जिस तरह आप जी नूं जथेदार जी ने चोणवा इतिहास सुनाया, मैं भी दो चार अर्जा गुरु इतिहास विच्चों आप जी दे सन्मुख करांगा। सतगुरु हरि सिंह सच्चे पातशाह जी का एक वचन इतिहास विच आउंदा है कि सतगुरु हरि सिंह जी बहुत वारी ए वचन करया करदे सन कि मैं अपनी जिंदगी विच सतगुरु राम सिंह जी का वचन नहीं मोड़िया। सब तो वड्डी गल, वो आप अपनी रसना तो वचन करया करदे कि मैं अपनी जिंदगी विच सतगुरु राम सिंह जी का वचन नहीं मोड़िया। जदों मैं कम संभालण जोगा हो गया, मैं सतगुरु जी नूं कोई भी कम नहीं आख्या। छोटे हुंदिया पहला कहिंदे ने घुलदिया होया ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਈ ਵਾਰ ਥੱਲੇ ਵੀ ਲੈ ਲੈਣਾ, ਪਰ ਜਦੋਂ ਮਨ ਦੀ ਪ੍ਰਤੀਤ ਬਣ ਗਈ ਫਿਰ ਉਹਨਾਂ ਨਾਲ ਘੁਲਣਾ ਵੀ ਛੱਡ ਦਿੱਤਾ। ਐਸੀ ਭਾਵਨਾ, ਐਸੀ ਨਿਮਰਤਾ ਸੀ ਸਤਿਗੁਰੂ ਹਰੀ ਸਿੰਘ ਜੀ ਦੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਨੇ, ਗੁਰੂ ਕਾ ਲੰਗਰ ਚੱਲ ਰਿਹਾ, ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ, ਸਤਿਗੁਰੂ ਜੀ ਦੇ ਚਰਨਾਂ ਵਿਚ ਭੇਟਾ ਰੱਖਦੀਆਂ ਨੇ, ਹਰ ਆਉਣ ਵਾਲਾ ਬਸ਼ਰ ਗੁਰੂ ਕੇ ਲੰਗਰ ਵਿਚੋਂ ਪ੍ਰਸ਼ਾਦਾ ਛਕਦਾ, ਪਰ ਯਾਦ ਰਹੇ ਬਾਬਾ ਬੁੱਧ ਸਿੰਘ ਜੀ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਦੇ, ਆਪਣੀ ਕਿਰਤ ਕਰਦੇ ਨੇ, ਵਾਹੀ ਖੇਤੀ ਕਰਦੇ ਨੇ, ਔਰ ਵਾਹੀ ਖੇਤੀ ਕਰਕੇ ਫਿਰ ਉਹਦਾ ਪ੍ਰਸ਼ਾਦਾ ਕਮਾ ਕੇ ਫਿਰ ਛਕਦੇ ਨੇ। ਭਾਵਨਾ ਐਸੀ ਸੁੰਦਰ ਹੈ, ਗੱਡਾ ਬਣਾਇਆ ਹੋਇਆ ਕਿਤੋਂ ਦਾਣੇ ਮੁੱਲ ਲੈ ਲੈਂਦੇ ਨੇ, ਜਦੋਂ ਥੋੜਾ ਮਹਿੰਗਾ ਰੇਟ ਬਣ ਜਾਂਦਾ ਉਦੋਂ ਵੇਚ ਦਿੰਦੇ ਨੇ, ਦੂਰ ਦੂਰ ਤੱਕ ਗੱਡਾ ਵਾਹੁਣ ਦਾ ਕੰਮ ਵੀ ਸਤਿਗੁਰੂ ਹਰੀ ਸਿੰਘ ਜੀ ਨੇ ਕੀਤਾ। ਸਤਸੰਗੀ ਜਨੋ, ਹੁਣ ਤੁਸੀਂ ਹਿਸਾਬ ਲਾਓ ਕਿ ਰਾਏਸਰ ਨਗਰ ਇੱਥੋਂ ਕਿੰਨੀ ਦੂਰ ਹੈ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਰਾਏਸਰ ਨਗਰ ਚਲੇ ਗਏ ਗੱਡਾ ਲੈ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਹਰੋਂ ਹੀ ਬਾਬਾ ਉੱਤਮ ਸਿੰਘ ਜੀ, ਜਿਨ੍ਹਾਂ ਨੂੰ ਵੀਰ ਆਖਿਆ ਜਾਂਦਾ ਸੀ, ਉਹਨਾਂ ਨੂੰ ਸੁਨੇਹਾ ਭੇਜਿਆ, ਤੇ ਸੁਨੇਹਾ ਕੈਸੇ ਢੰਗ ਨਾਲ ਭੇਜਿਆ। ਸਤਿਗੁਰੂ ਹਰੀ ਸਿੰਘ ਜੀ ਕਹਿਣ ਲੱਗੇ, ਜਾਓ ਉਹਨਾਂ ਨੂੰ ਉੱਤਮ ਸਿੰਘ ਜੀ ਨੂੰ ਸੁਨੇਹਾ ਦਿਓ ਕਿ ਭੈਣੀ ਸਾਹਿਬ ਤੋਂ ਇੱਕ ਤਰਖਾਣ ਆਇਆ ਤੇ ਤੁਹਾਨੂੰ ਮਿਲਣਾ ਚਾਹੁੰਦਾ। ਜਦੋਂ ਸੰਤ ਉੱਤਮ ਸਿੰਘ ਜੀ ਨੂੰ ਪਤਾ ਲੱਗਿਆ, ਪਿੰਡ ਤੋਂ ਘਰ ਤੋਂ ਬਾਹਰ ਆਏ, ਆਣ ਕੇ ਵੇਖਿਆ ਕਿ ਸਤਿਗੁਰੂ ਹਰੀ ਸਿੰਘ ਜੀ ਨੇ, ਬਾਬਾ ਬੁੱਧ ਸਿੰਘ ਜੀ ਨੇ ਨਮਸਕਾਰ ਕਰਨ ਦਾ ਯਤਨ ਕੀਤਾ, ਪਰ ਸਾਡਾ ਇਤਿਹਾਸ ਕਹਿੰਦਾ ਕਿ ਸਤਿਗੁਰੂ ਹਰੀ ਸਿੰਘ ਜੀ ਨੇ, ਜੋ ਉਦੋਂ ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿਚ ਸਨ, ਉਨ੍ਹਾਂ ਨੇ ਸੰਤ ਉੱਤਮ ਸਿੰਘ ਜੀ ਨੂੰ ਪਹਿਲਾਂ ਨਮਸਕਾਰ ਕਰ ਦਿੱਤੀ, ਪਹਿਲਾਂ ਮੱਥਾ ਟੇਕ ਦਿੱਤਾ। ਸੰਤ ਉੱਤਮ ਸਿੰਘ ਜੀ ਨੇ ਹੱਥ ਜੋੜੇ, ਖਿਮਾ ਮੰਗੀ, ਕਹਿਣ ਲੱਗੇ ਜੀ ਤੁਸੀਂ ਸਤਿਗੁਰੂ ਜੀ ਦੇ ਭਰਾਤਾ ਹੋ, ਤੁਸੀਂ ਸਾਡੇ ਸਨਮਾਨ ਯੋਗ ਹੋ, ਇੱਕ ਤਾਂ ਤੁਸੀਂ ਮੱਥਾ ਨਹੀਂ ਟੇਕਣ ਦਿੰਦੇ, ਦੂਸਰਾ ਤੁਸੀਂ ਜਿਹੜਾ ਸੁਨੇਹਾ ਭੇਜਿਆ ਸੀ ਉਹ ਸੁਨੇਹਾ ਵੀ ਕਿਹੋ ਜਿਹੇ ਸ਼ਬਦਾਂ ਚ ਭੇਜਿਆ। ਆਪ ਜੀ ਹੁਕਮ ਕਰਦੇ ਕਿ ਸਤਿਗੁਰੂ ਜੀ ਦੇ ਭਰਾ ਆਏ ਨੇ, ਮੈਂ ਉਸ ਢੰਗ ਨਾਲ ਆਉਂਦਾ, ਮੈਂ ਉਸ ਢੰਗ ਨਾਲ ਆਪ ਜੀ ਦਾ ਸਤਿਕਾਰ ਕਰਦਾ। ਤਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਉੱਤਮ ਸਿੰਘ ਜੀ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਦਾ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦਾ ਨਜਾਇਜ਼ ਫਾਇਦਾ ਕਿਉਂ ਲਵਾਂ? ਮੈਂ ਤਾਂ ਇੱਕ ਸਧਾਰਨ ਤਰਖਾਣ ਹੀ ਹਾਂ, ਮੈਂ ਉਹਨਾਂ ਦੀਆਂ ਬਖਸ਼ਿਸ਼ਾਂ ਦਾ, ਉਹਨਾਂ ਦੇ ਪ੍ਰਤਾਪ ਦਾ ਨਾਜਾਇਜ਼ ਫਾਇਦਾ ਕਿਉਂ ਲਵਾਂ? ਸੰਤ ਉੱਤਮ ਸਿੰਘ ਜੀ ਵੈਰਾਗੀ ਹੋ ਗਏ, ਨੈਣਾਂ ਵਿੱਚ ਜਲ ਆਇਆ, ਅਰਜ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ, ਸਾਡੀ ਤੇ ਹਾਲਤ ਇਹ ਹੈ ਕਿ ਮਾਮੇ ਕੰਨੀ ਨੱਤੀਆਂ ਤੇ ਭਣੇਵਾਂ ਆਕੜਿਆ ਫਿਰੇ, ਸਾਡੇ ਦੇ ਕੋਲ ਕੁਝ ਵੀ ਨਹੀਂ ਹੁੰਦਾ, ਅਸੀਂ ਤਾਂ ਵੀ ਹੰਕਾਰ ਕਰਦੇ ਹਾਂ, ਪਰ ਤੁਹਾਡੇ ਕੋਲ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਤੁਹਾਡੇ ਅੰਦਰ ਮਾਣ ਨਹੀਂ ਹੈਗਾ, ਹੰਕਾਰ ਨਹੀਂ ਹੈਗਾ, ਆਪ ਜੀ ਧੰਨ ਹੋ। ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਸੀ, ਸਤਿਗੁਰੂ ਜੀ ਹੁਕਮ ਕੀਤਾ ਸੀ, ਗਰੀਬੀ ਗਦਾ ਹਮਾਰੀ, ਗਰੀਬੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਜ ਬਣਾਇਆ। ਖੰਨਾ ਸਗਲ ਰੇ ਨਿਸ਼ਾਰੀ, ਖੰਡਾ ਵੀ ਆਪਣੀ ਨਿਮਰਤਾ ਨੂੰ ਹੀ ਸਤਿਗੁਰਾਂ ਬਣਾਇਆ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਗਰਬ ਜਿਨਾ ਵਡਿਆਈਆ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਹਾ। ਜਦੋਂ ਮੀਂਹ ਪੈਂਦਾ ਕਦੀ ਟਿੱਬਿਆਂ ਉੱਤੇ ਨਹੀਂ ਖਲੋਂਦਾ, ਮੀਂਹ ਹਮੇਸ਼ਾ ਨੀਵੇਂ ਥਾਵਾਂ ਤੇ ਪਾਣੀ ਖਲੋਂਦਾ ਹੈ ਉਹਦਾ। ਇਸੇ ਤਰ੍ਹਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਨਿਮਰਤਾ ਦਾ ਸਦਕਾ ਸੀ ਕਿ ਉਹਨਾਂ ਦੀ ਸੰਸਾਰ ਵਿੱਚ ਪੂਜਾ ਹੋਈ। ਇਹ ਵੱਡਾ ਗੁਣ ਸੀ, ਕਿਉਂਕਿ
ਇਹ ਸੇਵਕ ਦੀ ਵਸਤੂ ਹੈ, ਸੇਵਕ ਕੋਲ ਹੀ ਜਾ ਸਕਦੀ ਹੈ, ਸੇਵਕ ਕੋਲ ਟਿਕ ਸਕਦੀ ਹੈ। ਮਾਣ ਵਾਲਿਆਂ ਕੋਲ, ਹੰਕਾਰ ਵਾਲਿਆਂ ਕੋਲ, ਪੂਜਾ ਦੀ ਇੱਛਾ ਰੱਖਣ ਵਾਲਿਆਂ ਕੋਲ ਕਦੇ ਨਹੀਂ ਜਾਂਦੀ। ਇਸੇ ਵਾਸਤੇ ਸਤਿਗੁਰੂ ਹਰੀ ਸਿੰਘ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਣਾਏ। ਮੈਂ ਅਰਜ਼ ਕਰ ਰਿਹਾ ਸਾਂ, ਉਹਨਾਂ ਦੀ ਨਿਮਰਤਾ ਐਸੀ ਸੀ, ਉਹਨਾਂ ਦਾ ਦਾਨਵਤ ਦਾ ਸੁਭਾਅ ਕਿਹੋ ਜਿਹਾ ਸੀ। ਆ ਇੱਥੇ ਨੇੜੇ ਹੀ ਪਿੰਡ ਹੈ ਸ੍ਰੀ ਭੈਣੀ ਸਾਹਿਬ ਦੇ ਰਾਖ, ਜਿਸ ਨੂੰ ਇਰਾਕ ਪੱਟੀਆਂ ਵੀ ਆਖਿਆ ਜਾਂਦਾ। ਇਸ ਨਗਰ ਦੇ ਰਹਿਣ ਵਾਲਾ ਇੱਕ ਸਰਦਾਰ ਸੀ, ਉਹਦਾ ਨਾਂ ਸੀ ਸਰਦਾਰ ਸਵਰਨ ਸਿੰਘ। ਸਰਦਾਰ ਸਵਰਨ ਸਿੰਘ ਦਾ ਅਫਸਰਾਂ ਨਾਲ ਵਾਹਵਾ ਸੰਬੰਧ ਸੀ, ਵਾਹਵਾ ਪਿਆਰ ਸੀ। ਭਾਵੇਂ ਉਹ ਮਾਸ ਸ਼ਰਾਬ ਖਾਂਦਾ ਪੀਂਦਾ ਸੀ, ਪਰ ਭਾਵਨਾ ਐਸੀ ਸੀ ਕਿ ਗੁਰੂ ਹਰੀ ਸਿੰਘ ਤੇ ਸਤਿਗੁਰੂ ਰਾਮ ਸਿੰਘ ਦੇ ਘਰ ਤੇ ਪ੍ਰਤੀਤ ਜ਼ਰੂਰ ਰੱਖਦਾ ਸੀ, ਸ਼ਰਧਾ ਰੱਖਦਾ ਸੀ, ਪਿਆਰ ਰੱਖਦਾ ਸੀ। ਔਰ ਇਹਦਾ ਬਾਰ ਬਟਨ ਨਾਲ ਵੀ ਪਿਆਰ ਸੀ। ਬਾਰ ਬਟਨ ਇਹਦੇ ਕੋਲ ਕਈ ਵਾਰੀ ਸ਼ਿਕਾਰ ਖੇਡਣ ਆਇਆ ਹੋਇਆ ਰਾਤ ਵੀ ਰਹਿ ਜਾਂਦਾ ਸੀ। ਉਸ ਵੇਲੇ ਬਾਰ ਬਟਨ ਜਿਹੜਾ ਇਹ ਪਟਿਆਲੇ ਨੌਕਰੀ ਕਰਦਾ ਸੀ, ਇਹਦੀ ਪੋਸਟਿੰਗ ਉੱਥੇ ਸੀ, ਇਹ ਇੱਧਰ ਸ਼ਿਕਾਰ ਖੇਡਣ ਵਾਸਤੇ ਆਇਆ ਤੇ ਸਰਦਾਰ ਸਵਰਨ ਸਿੰਘ ਦੇ ਘਰ ਰਹਿ ਗਿਆ। ਜਦੋਂ ਇਹ ਰਾਤ ਰਿਹਾ ਤੇ ਉਸ ਨੇ ਫਿਰ ਆਖਿਆ ਕਿ ਸਾਹਿਬ, ਜੇ ਤੁਸੀਂ ਮੇਰਾ ਇੱਕ ਬੇਨਤੀ ਮੰਨ ਲਓ, ਇੱਕ ਅਰਜ਼ ਮੰਨ ਲਓ। ਕਹਿਣ ਲੱਗੇ ਦੱਸ। ਬਾਰ ਬਟਨ ਨੂੰ ਉਸਨੇ ਸਰਦਾਰ ਸਵਰਨ ਸਿੰਘ ਨੇ ਆਖਿਆ, ਸਾਹਿਬ ਆ ਸਾਡੇ ਕੋਲ ਭੈਣੀ ਸਾਹਿਬ ਡੇਰਾ, ਜੋ ਗਰੀਬ ਗੁਰਬਾ ਆਉਂਦਾ ਉਥੋਂ ਪ੍ਰਸ਼ਾਦਾ ਪਾਣੀ ਛਕਦਾ, ਰਾਹੀ ਆਉਂਦੇ ਨੇ ਆਪਣੀ ਪਿਆਸ ਵੀ ਬੁਝਾਉਂਦੇ ਨੇ, ਆਪਣੀ ਭੁੱਖ ਤੋਂ ਵੀ ਤ੍ਰਿਪਤੀ ਪਾਉਂਦੇ ਨੇ, ਨਿਥਾਵਿਆਂ ਦਾ ਥਾਂ ਹੈ ਡੇਰਾ ਭੈਣੀ ਸਾਹਿਬ। ਭਾਵੇਂ ਮੈਂ ਕਿਹੋ ਜਿਹਾ ਵੀ ਹਾਂ, ਪਰ ਮੇਰੇ ਅੰਦਰ ਸ਼ਰਧਾ ਜ਼ਰੂਰ ਹੈ, ਜੇ ਹੋ ਸਕੇ ਤੇ ਤੁਸੀਂ ਕੋਈ ਥੋੜੀ ਬਹੁਤੀ ਜਾਇਦਾਦ ਜਗੀਰ ਉਹਨਾਂ ਦੇ ਨਾਂ ਲਾ ਦਿਓ, ਕਿਉਂਕਿ ਗੁਰੂ ਕੇ ਲੰਗਰ ਵਾਸਤੇ ਜਦੋਂ ਬਾਲਣ ਲੈਣ ਜਾਣਾ ਪੈਂਦਾ ਤੇ ਬਾਲਣ ਮੈਂ ਵੇਖਿਆ ਕਿ ਗੁਰੂ ਕੇ ਘਰ ਦੇ ਸਿੱਖ ਜਿਹੜੇ ਨੇ ਉਹ ਦੂਜਿਆਂ ਪਿੰਡਾਂ ਦੀਆਂ ਜੂਹਾਂ ਵਿੱਚੋਂ ਜਾ ਕੇ ਅੱਕ ਪੁੱਟ ਪੁੱਟ ਕੇ ਲਿਆਉਂਦੇ ਨੇ, ਨਾਲੇ ਉਥੋਂ ਦੇ ਡੇਰੇ ਦੇ ਪਸ਼ੂਆਂ ਨੂੰ ਚੁਗਣ ਵਾਸਤੇ ਕੋਈ ਥਾਂ ਮਿਲ ਜਾਵੇ ਜਿੱਥੇ ਉਹ ਪਸ਼ੂ ਚਰ ਲਿਆ ਕਰਨ, ਉਹਨਾਂ ਦੇ ਚਾਰੇ ਦਾ ਸਾਧਨ ਵੀ ਹੋ ਜਾਏ। ਬਾਰ ਬਟਨ ਨੇ ਅੱਗੋਂ ਜਵਾਬ ਦਿੱਤਾ, ਸਰਦਾਰ ਜੀ ਕੀ ਸੋਚ ਕੇ ਗੱਲ ਕੀਤੀ ਜੇ, ਕੀ ਸੋਚਿਆ ਜੇ ਆਪਣੇ ਮਨ ਵਿੱਚ, ਭੈਣੀ ਤਾਂ ਸਾਡੇ ਜਿਗਰ ਦਾ ਫੋੜਾ ਹੈ, ਜਿਨ੍ਹਾਂ ਅੰਦਰ ਉਮਰ ਥਲ ਸੇਹੀ ਜਾਣਨ ਸੂੜੀ ਆ, ਜਿਗਰ ਦਾ ਫੋੜਾ ਹੈ, ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਦੇ ਜਿਗਰ ਚ ਫੋੜਾ ਹੋ ਜਾਏ। ਇਹ ਤਾਂ ਸਾਨੂੰ ਨਾਂ ਵੀ ਨਹੀਂ ਸਿਖਾਉਂਦਾ, ਅਸੀਂ ਸੁਣਨਾ ਵੀ ਨਹੀਂ ਚਾਹੁੰਦੇ। ਸਾਡੇ ਰਾਜ ਭਾਗ ਨੂੰ ਵੰਗਾਰਨ ਦੀ ਕੂਕ ਇੱਕ ਭੈਣੀ ਸਾਹਿਬ ਤੋਂ ਹੀ, ਭੈਣੀ ਨਗਰ ਤੋਂ ਹੀ ਉੱਠੀ ਸੀ। ਇਸ ਵਾਸਤੇ ਇਹ ਗੱਲ ਤੁਹਾਨੂੰ ਨਹੀਂ ਸੀ ਕਰਨੀ ਚਾਹੀਦੀ। ਉਹ ਕਹਿਣ ਲੱਗਾ ਸਰਦਾਰ ਸਵਰਨ ਸਿੰਘ, ਕਹਿੰਦਾ ਸਾਹਿਬ ਮੈਂ ਇਹ ਗੱਲ ਕਰ ਦਿੱਤੀ ਹੈ, ਪਰ ਆਪਣੇ ਤੌਰ ਤੇ ਕੀਤੀ ਹੈ, ਕਿਤੇ ਇਹ ਨਾ ਸਮਝ ਲੈਣਾ ਕਿ ਡੇਰਾ ਭੈਣੀ ਸਾਹਿਬ ਵਾਲਿਆਂ ਨੇ ਤੁਹਾਡੇ ਕੋਲੋਂ ਕੁਛ ਮੰਗਿਆ, ਮੇਰੇ ਰਾਹੀਂ ਉਹਨਾਂ ਨੇ ਕੋਈ ਅਰਜ਼ ਬੇਨਤੀ ਕੀਤੀ ਹੈ, ਇਹ ਨਾ ਸਮਝ ਲੈਣਾ। ਮੈਨੂੰ ਤੇ ਆਪ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਕਿ ਉਹਨਾਂ ਨੇ ਤੁਹਾਡੇ ਕੋਲੋਂ ਕੁਛ ਲੈਣਾ ਕਿ ਨਹੀਂ ਲੈਣਾ, ਉਹ ਤਾਂ ਦਾਤਿਆਂ ਦਾ ਘਰ ਹੈ, ਉਹ ਤੁਹਾਡੇ ਕੋਲੋਂ ਕੁਝ ਨਹੀਂ ਲੈਣਗੇ, ਮੈਨੂੰ ਤੇ ਇਹ ਹੀ ਉਮੀਦ ਹੈ, ਪਰ ਫਿਰ ਵੀ ਮੈਂ ਆਪਣੇ ਤੌਰ ਤੇ ਆਪਣੇ ਦਿਲ ਦੀ ਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬਾਰ ਬਟਨ ਚੁੱਪ ਕਰ ਰਿਹਾ, ਮਨ ਚ ਸੋਚਣ ਲੱਗਾ ਚਲੋ ਚੱਲ ਕੇ ਵੇਖੀਏ ਤਾਂ ਸਹੀ। ਦੋ ਚਾਰ ਵਾਰੀ ਆਇਆ ਰਾਤ ਨੂੰ, ਅੱਧੀ ਰਾਤ ਨਾਲ ਆਉਣਾ, ਪ੍ਰਸ਼ਾਦਾ ਪਾਣੀ ਛਕ ਜਾਣਾ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਚਲਾਇਆ ਹੋਇਆ ਸਦਾਵਰਤ ਚੱਲਦਾ ਸੀ। ਜਿਸ ਤਰ੍ਹਾਂ ਜਥੇਦਾਰ ਜੀ ਨੇ ਤੁਹਾਨੂੰ ਦੱਸਿਆ ਕਿ ਇੱਕ ਵਾਰੀ ਆਇਆ ਤੇ ਉਸ ਨੇ ਉਹ ਸ਼ਬਦ ਪੜਿਆ ਕਿ ਸੱਚ ਖੰਡ ਨੂੰ ਪੌੜੀਆਂ ਲਾਈਆਂ, ਬਾਬੇ ਨਾਨਕ ਨੇ ਪਿਆਰਿਆ, ਧੰਨ ਗੁਰੂ ਰਾਮ ਸਿੰਘ ਨੇ ਜਗ ਤਾਰਿਆ। ਕਿਉਂਕਿ ਇਹ ਐਂਗਲੋ ਇੰਡੀਅਨ ਸੀ, ਭਾਰਤੀ ਭਾਸ਼ਾਵਾਂ ਦਾ ਗਿਆਤਾ ਸੀ ਔਰ ਪੰਜਾਬੀ ਬੜੀ ਚੰਗੇ ਢੰਗ ਨਾਲ ਬੋਲ ਲੈਂਦਾ ਸੀ, ਵਧੀਆ ਢੰਗ ਨਾਲ ਬੋਲਦਾ ਸੀ, ਸਮਝਦਾ ਸੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਜਲ ਛਕਾ ਰਹੇ ਸਨ, ਮਾਤਾ ਜੀ ਨੂੰ ਬਚਨ ਕੀਤਾ ਸੱਚੇ ਪਾਤਸ਼ਾਹ ਨੇ, ਜਿਉਣ ਕੌਰੇ ਬਾਰ ਬਟਨ ਆਇਆ ਈ ਜਾ ਉਹਦੀ ਸੇਵਾ ਕਰ। ਮਾਤਾ ਜੀ ਨੇ ਜਦੋਂ ਜਾ ਕੇ ਉਹਨੂੰ ਪਦਾਰਥ ਦਿੱਤੇ, ਜਲ ਪਾਣੀ ਛਕਾਇਆ ਤੇ ਉਸਨੇ ਅੱਗੋਂ ਆਖਿਆ ਮੇਰੇ ਕੋਲ ਸਾਰਾ ਕੁਝ ਹੈ, ਸਮਾਨ ਤਾਂ ਮੇਰੇ ਕੋਲ ਹੈ, ਕੜੂਆ ਪਾਊਏ ਆਸਣ ਵਗੈਰਾ ਸਾਰਾ ਕੁਝ ਹੈ, ਮੈਨੂੰ ਲੋੜ ਨਹੀਂ। ਤੇ ਮਾਤਾ ਜੀ ਨੇ ਉਹਨੂੰ ਟਣਕਾ ਵੀ ਦਿੱਤਾ ਵੀ ਇਹ ਸਮਝ ਜਾਵੇ ਕਿ ਐਵੇਂ ਭੁਲੇਖੇ ਵਿੱਚ ਨਹੀਂ ਇਹ ਗੱਲ ਹੋ ਰਹੀ। ਮਾਤਾ ਜੀ ਕਹਿਣ ਲੱਗੇ ਕਿ ਨਹੀਂ ਸੰਤ ਜੀ, ਜਿਹੜਾ ਵਿਰੋਧੀ ਖਾ ਜਾਵੇ ਨਾ ਜਾਂ ਕੁਛ ਲੈ ਜਾਵੇ ਉਹ ਵਿਰੋਧੀ ਵਿਰੋਧੀ ਨਹੀਂ ਰਹਿੰਦਾ, ਮੈਂ ਤੇ ਇਸ ਵਾਸਤੇ ਦੇ ਰਹੀ ਹਾਂ। ਉਹਨੂੰ ਅਹਿਸਾਸ ਵੀ ਕਰਵਾ ਦਿੱਤਾ ਇਸ ਗੱਲ ਦਾ ਕਿ ਪਤਾ ਲੱਗ ਚੁੱਕਿਆ ਕਿ ਬਾਰ ਬਟਨ ਹੈ ਪਰ ਫਿਰ ਵੀ ਦੇ ਰਹੇ ਨੇ। ਉਸ ਵੇਲੇ ਬਾਰ ਬਟਨ ਨੇ ਇਹ ਗੱਲ ਲਿਖੀ ਸੀ ਕਿ ਸਾਡੀਆਂ ਤੋਪਾਂ ਦੀ ਆਵਾਜ਼ ਜਿਹੜੀ ਹੈ ਉਥੋਂ ਤੱਕ ਨਹੀਂ ਪਹੁੰਚ ਸਕੀ ਜਿੱਥੋਂ ਤੱਕ ਭੈਣੀ ਸਾਹਿਬ ਦੀ ਲੋਹ ਦੀ ਆਵਾਜ਼ ਪਹੁੰਚ ਗਈ ਹੈ, ਜਿੱਥੋਂ ਤੱਕ ਇਹਦੀ ਸ਼ੋਭਾ ਚਲੀ ਗਈ ਹੈ ਸਾਡੇ ਤੋਪਾਂ ਦੀ ਆਵਾਜ਼ ਉਥੋਂ ਤੱਕ ਨਹੀਂ ਪਹੁੰਚ ਸਕੀ। ਔਰ ਉਹਦੇ ਲਿਖੇ ਉੱਤੇ ਹੀ ਮਿਸਟਰ ਜੰਗ ਆਇਆ ਸੀ ਇੱਥੇ ਸ੍ਰੀ ਭੈਣੀ ਸਾਹਿਬ ਸਮਰਾਲੇ ਤੋਂ ਹੁੰਦਾ ਹੋਇਆ 1899 ਤੇ 1900 ਦੇ ਵਿੱਚ ਜਿਹੜਾ ਕਾਲ ਪਿਆ ਸੀ, ਬੜਾ ਵਿਸ਼ਾਲ ਕਾਲ ਹੈ। ਉਸ ਕਾਲ ਦੇ ਬਾਰੇ ਇੱਥੋਂ ਤੱਕ ਲਿਖਿਆ ਗਿਆ ਕਿ ਇਕੱਲੀ ਬੰਬੇ ਪ੍ਰੈਜੀਡੈਂਸੀ ਦੇ ਵਿੱਚ ਹੀ 4,62,000 ਲੋਕ ਮਰ ਗਏ ਸਨ ਭੁੱਖ ਦੇ ਨਾਲ, ਇਹੋ ਜਿਹੀ ਹਾਲਤ ਸੀ। ਬਾਗੜ ਦੇ ਵਿੱਚੋਂ ਲੋਕ ਆਏ, ਬੜੀ ਪ੍ਰਚਲਿਤ ਕਥਾ ਹੈ, ਉਹਨਾਂ ਨੂੰ ਕਿਸੇ ਰਾਜੇ ਮਹਾਰਾਜੇ ਨੇ ਨਾ ਝੱਲਿਆ, ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਨਾ ਝੱਲਿਆ। ਤੋ ਗਰੀਬ ਨਵਾਜ਼ ਪਾਤਸ਼ਾਹ ਗੁਰਬਾਣੀ ਚ ਲਿਖਦੇ ਨੇ ਜਿਸ ਕਾ ਨਾ ਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ, ਜਿਹਦਾ ਕੋਈ ਨਾ ਹੋਵੇ ਉਹਦਾ ਸਤਿਗੁਰੂ ਹੁੰਦਾ। ਸੋ ਸੁਣ ਕੇ ਭੈਣੀ ਸਾਹਿਬ ਆ ਗਏ। ਇਹ ਉਹਨਾਂ ਦਿਨਾਂ ਦੀ ਹੀ ਗੱਲ ਹੈ ਕਿ ਇੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪ੍ਰਸ਼ਾਦਾ ਛਕਣ ਵਾਲਿਆਂ ਦੀਆਂ, ਤੇ ਮਿਸਟਰ ਜੰਗ ਨੇ ਆਣ ਕੇ ਆਖਿਆ ਸੀ, ਕਹਿਣ ਲੱਗਾ ਬਾਬਾ ਸਾਹਿਬ ਤੁਸੀਂ ਇਹਨਾਂ ਗਰੀਬਾਂ ਨੂੰ ਇਹਨਾਂ ਭੁੱਖਿਆਂ ਨੂੰ ਰੋਟੀ ਖਵਾ ਰਹੇ ਹੋ, ਚੰਗਾ ਕੰਮ ਹੈ, ਵਧੀਆ। ਗਰੀਬ ਪਰਵਰ ਹੋਣਾ ਬੜੀ ਚੰਗੀ ਗੱਲ ਹੈ, ਪਰ ਨਾਲ ਦੀ ਨਾਲ ਇਹ ਸੋਚੋ ਕਿ ਆਖਰ ਜੋ ਕੁਝ ਤੁਹਾਡੇ ਕੋਲ ਹੈ ਸਾਰਾ ਕੁਝ ਸੀਮਤ ਹੈ, ਮੁੱਕ ਜਾਏਗਾ, ਜਦੋਂ ਮੁੱਕ ਗਿਆ ਫਿਰ ਕੀ ਕਰੋਗੇ। ਤਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਗੱਜ ਕੇ ਆਖੋ ਧੰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ। ਗਰੀਬ ਨਵਾਜ਼ ਕਹਿਣ ਲੱਗੇ ਜੇ ਮੁੱਕ ਗਿਆ ਤੇ ਇੱਧਰ ਨੂੰ ਇਹ ਜਾਣਗੇ ਉਧਰ ਨੂੰ ਨਾਲ ਚਲਾ ਜਾਵਾਂਗੇ, ਜਿੱਥੇ ਇਹ ਜਾਣਗੇ ਉੱਥੇ ਅਸੀਂ ਵੀ ਚਲੇ ਜਾਵਾਂਗੇ। ਐਸੀ ਭਾਵਨਾ ਹੋਣੀ ਦੁਰਲੱਭ ਗੱਲ ਹੈ, ਔਖੀ ਗੱਲ ਹੈ, ਨਹੀਂ ਹੋ ਸਕਦੀ, ਪਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਇਹ ਬਚਨ ਕਰ ਦਿੱਤਾ। ਫਿਰ ਮਿਸਟਰ ਜੰਗ ਨੇ ਆਖਿਆ, ਕਹਿਣ ਲੱਗਾ ਬਾਬਾ ਸਾਹਿਬ ਮੇਰਾ ਜੀ ਕਰਦਾ ਵੀ ਜੇ ਤੁਸੀਂ ਇਹ ਲੰਗਰ ਬਰਕਰਾਰ ਰੱਖਣਾ ਤੇ ਤੁਸੀਂ 100 ਮਰੱਬਾ ਜ਼ਮੀਨ ਜਿਹੜੀ ਹੈ ਉਹ ਬਾਰ ਵਿੱਚੋਂ ਸਾਡੇ ਕੋਲੋਂ ਲੈ ਲਓ, ਕਿਉਂਕਿ 1880-81 ਦੇ ਨੇੜੇ ਤੇੜੇ ਬਾਰਾਂ ਵਸਣੀਆਂ ਸ਼ੁਰੂ ਹੋਈਆਂ, ਆਬਾਦ ਹੋਣੀਆਂ ਸ਼ੁਰੂ ਹੋਈਆਂ, ਔਰ ਬਹੁਤ ਸਾਰੀਆਂ ਬਾਰਾਂ ਜਿਹੜੀਆਂ ਸਨ ਉਹ ਹਲੇ ਆਬਾਦ ਹੋ ਵੀ ਰਹੀਆਂ ਸਨ। ਸਤਿਗੁਰੂ ਜੀ ਨੂੰ ਜਦੋਂ ਉਸਨੇ ਅਰਜ਼ ਕੀਤੀ ਤਾਂ ਸਤਸੰਗੀ ਜਨੋਂ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਤੇਰੇ ਕੋਲੋਂ 100 ਮਰੱਬਾ ਲੈ ਕੇ ਤੇ ਕੀ ਅਸੀਂ ਇਹ ਮੰਨ ਲਈਏ ਕਿ ਬਾਕੀ ਦੇਸ਼ ਤੇਰਾ, ਤੇਰੇ ਕੋਲੋਂ ਅਸੀਂ 100 ਮਰੱਬਾ ਲੈ ਲਈਏ ਤੇ ਕੀ ਅਸੀਂ ਮੰਨ ਲਈਏ ਕਿ ਬਾਕੀ ਦੇਸ਼ ਤੇਰਾ, ਅਸੀਂ ਇਹ ਕੰਮ ਨਹੀਂ ਕਰਾਂਗੇ। ਦੂਸਰੀ ਗੱਲ ਯਾਦ ਰੱਖ ਬਿੱਲਿਆ, ਇਹ ਕਿਸੇ ਜਗੀਰਾਂ ਨਾਲ ਲੰਗਰ ਨਹੀਂ ਚੱਲਦਾ, ਇਹ ਕਿਸੇ ਰਾਜੇ ਮਹਾਰਾਜੇ ਦੇ ਆਸਰੇ ਤੇ ਨਹੀਂ ਚੱਲਦਾ, ਇਹ ਧਨ ਤੇ ਦੌਲਤਾਂ ਤੇ ਨਹੀਂ ਚੱਲਦਾ, ਮਾਇਆ ਤੇ ਨਹੀਂ ਚੱਲਦਾ, ਇਹ ਮਾਇਆ ਤੇ ਚੱਲਦਾ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਚੱਲਦਾ ਔਰ ਗੁਰੂ ਕੀ ਬਖਸ਼ਿਸ਼ ਨਾਲ ਚੱਲਦਾ ਰਹੇਗਾ। ਇਹ ਗੁਰੂ ਕਾ ਲੰਗਰ ਸਤਸੰਗੀ ਜਨੋ, ਇਹ ਉਸ ਵੇਲੇ ਦੀ ਸਥਿਤੀ ਹੈ। ਉਦੋਂ ਮੈਂ ਅਰਜ਼ ਕਰਦਿਆਂ ਕਿ ਉਗਰਾਹੀਆਂ ਸ਼ੁਰੂ ਹੋ ਚੁੱਕੀਆਂ ਸਨ, ਇਸ ਤੋਂ ਪਹਿਲਾਂ ਉਦੋਂ ਵੀ ਇਹ ਲੰਗਰ ਚੱਲਦਾ ਰਿਹਾ। ਜਦੋਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਸੀ ਦਿੱਤਾ ਜਾਂਦਾ, ਕੋਈ ਰਸਦ ਬਸਤ ਨਹੀਂ ਸੀ ਆਉਣ ਦਿੱਤੀ ਜਾਂਦੀ, ਪੈਸਾ ਕਿਸੇ ਪਾਸਿਓਂ ਆਉਂਦਾ ਨਹੀਂ ਸੀ, ਡੇਰੇ ਦੀ ਜ਼ਮੀਨ ਜਾਇਦਾਦ ਕੋਈ ਹੈ ਨਹੀਂ ਸੀ, ਪਰ ਲੰਗਰ ਉਦੋਂ ਵੀ ਬਰਕਰਾਰ ਰਿਹਾ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ, ਲੰਗਰ ਉਦੋਂ ਵੀ ਚੱਲਦਾ ਰਿਹਾ। ਇਹ ਤਾਂ ਬਾਅਦ ਵਿੱਚ ਬਾਬਾ ਬਘੇਲ ਸਿੰਘ ਹੋਰਾਂ ਨੇ, ਬਾਬਾ ਨੱਥਾ ਸਿੰਘ ਗਾਦੜੀਵਾਲ ਨੇ ਔਰ ਬਾਬਾ ਬੂਟਾ ਸਿੰਘ ਲਾਖਣਾ ਵਾਲਿਆਂ ਨੇ, ਬਾਬਾ ਸ਼ਬੇਗ ਸਿੰਘ ਮਰਾਣੇ ਵਾਲਿਆਂ ਨੇ, ਇਨ੍ਹਾਂ ਚਾਰ ਸਰੀਰਾਂ ਨੇ ਅਰਜ਼ ਕਰਕੇ, ਜਿੱਥੇ ਦੂਜਿਆਂ ਨੇ ਹਜ਼ਾਰ ਹਜ਼ਾਰ ਰੁਪਈਆ, ਬਾਬਾ ਬਘੇਲ ਸਿੰਘ ਹੋਰਾਂ ਤੇ ਨੱਥਾ ਸਿੰਘ ਗਾਦੜੀਵਾਲ ਵਾਲਿਆਂ ਨੇ ਹਜ਼ਾਰ ਹਜ਼ਾਰ ਰੁਪਈਆ ਗੁਰੂ ਕੇ ਖਜ਼ਾਨੇ ਵਿੱਚ ਗੁਰੂ ਕੇ ਲੰਗਰ ਵਾਸਤੇ ਪਾਇਆ ਸੀ, ਉੱਥੇ ਬਾਬਾ ਸ਼ਬੇਗ ਸਿੰਘ ਮਰਾਣੇ ਵਾਲਿਆਂ ਨੇ 500 ਰੁਪਈਆ ਇੱਕ ਗੱਡਾ ਦਾਣਿਆਂ ਦਾ ਭਰਿਆ ਹੋਇਆ ਸਮੇਤ ਬਲਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਭੇਟ ਕੀਤਾ ਔਰ ਬਾਬਾ ਬੂਟਾ ਸਿੰਘ ਲਾਖਣਾ ਵਾਲਿਆਂ ਨੇ ਆਪਣੇ ਤਾਜ ਜ਼ਿੰਦਗੀ ਵਾਸਤੇ ਗੁਰੂ ਕੇ ਲੰਗਰ ਨੂੰ ਆਪਣਾ ਸਰੀਰ ਜਿਹੜਾ ਸੀ ਉਹ ਭੇਟਾ ਕਰ ਦਿੱਤਾ ਕਿ ਮੈਂ ਜਿੰਨਾ ਚਿਰ ਜੀਆਂਗਾ ਗੁਰੂ ਕੇ ਲੰਗਰ ਦੀ ਸੇਵਾ ਕਰਾਂਗਾ। ਉਦੋਂ ਤੱਕ ਇਹ ਪਰੰਪਰਾ ਚੱਲ ਚੁੱਕੀ ਸੀ, ਉਗਰਾਹੀਆਂ ਵੀ ਆਉਣ ਲੱਗ ਪਈਆਂ ਸਨ, ਪੈਸੇ ਵੀ ਆਉਣ ਲੱਗ ਪਏ ਸਨ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੌਰੇ ਵੀ ਕਰਨ ਲੱਗ ਪਏ ਹੋਏ ਸਨ। ਪਰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਇਹ ਲੰਗਰ ਕਿਸੇ ਦੇ ਚਲਾਇਆ ਚੱਲਣ ਵਾਲਾ ਨਹੀਂ, ਇਹ ਲੰਗਰ ਸਤਿਗੁਰੂ ਦੀ ਕਿਰਪਾ ਨਾਲ ਚੱਲਦਾ। ਅੱਜ ਅਸੀਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਾਦੁਰਭਾਵ ਦਿਹਾੜੇ ਤੇ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ, ਉਹਨਾਂ ਦੀਆਂ ਕਿਰਪਾ ਨੂੰ ਯਾਦ ਕਰ ਰਹੇ ਹਾਂ। ਅੱਜ ਅਸੀਂ ਇਹ ਸਿੱਖਣਾ, ਸਾਨੂੰ ਇਹ ਸਿੱਖਣ ਦੀ ਲੋੜ ਹੈ ਬਈ ਇਹ ਗੁਰੂ ਕਾ ਲੰਗਰ ਜਿਹੜਾ, ਜੇ ਕੋਈ ਇਹ ਆਖੇ ਕਿ ਸਾਡੀ ਮਾਇਆ ਨਾਲ ਚੱਲਦਾ ਤੇ ਉਹ ਬਿਲਕੁਲ ਨਹੀਂ ਚੱਲਦਾ, ਗਲਤ ਹੈ। 101% ਉਸ ਮਨੁੱਖ ਦੀ ਸੋਚ ਗਲਤ ਹੈ। ਜੇ ਕੋਈ ਇਹ ਮਨੁੱਖ ਆਖੇ ਕਿ ਮੇਰੀ ਸਿਆਣਪ ਨਾਲ ਚੱਲਦਾ ਤੇ ਇਹ ਵੀ ਉਹਦੀ ਸੋਚ ਬਿਲਕੁਲ ਗਲਤ ਹੈ। ਨਾ ਇਹ ਕਿਸੇ ਸਿਆਣਪ ਨਾਲ ਚੱਲਦਾ, ਨਾ ਇਹ ਕਿਸੇ ਮਾਇਆ ਨਾਲ ਚੱਲਦਾ, ਇਹ ਤਾਂ ਗੁਰੂ ਦੀ ਕਿਰਪਾ ਨਾਲ ਚੱਲਦਾ, ਗੁਰੂ ਦੀ ਬਖਸ਼ਿਸ਼ ਨਾਲ ਚੱਲਦਾ ਔਰ ਇਸ ਦਰ ਤੋਂ ਹਰ ਇੱਕ ਨੂੰ ਪ੍ਰਸ਼ਾਦਾ ਦੇਣ ਦਾ ਵਿਧਾਨ ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜਾ ਬਣਾਇਆ ਸੀ ਉਸ ਨੂੰ ਸਤਿਗੁਰੂ ਹਰੀ ਸਿੰਘ ਜੀ ਨੇ ਬਰਕਰਾਰ ਰੱਖਿਆ। ਇੱਥੇ ਬਾਰ ਬਟਨ ਵੀ ਪ੍ਰਸ਼ਾਦਾ ਛਕ ਸਕਦਾ, ਇੱਥੇ ਹਿੰਦੁਸਤਾਨ ਦੀ ਆਜ਼ਾਦੀ ਦੇ ਘੋਲ ਵਿੱਚ ਕੋਈ ਸੰਗਰਾਮ ਕਰਨ ਵਾਲਾ ਸੰਗਰਾਮੀਆਂ ਵੀ ਪ੍ਰਸ਼ਾਦਾ ਛਕ ਸਕਦਾ, ਇੱਥੇ ਕੋਈ ਚੋਰ ਵੀ ਆਣ ਕੇ ਪ੍ਰਸ਼ਾਦਾ ਛਕ ਸਕਦਾ, ਇੱਥੇ ਕੋਈ ਠੱਗ ਵੀ ਆਣ ਕੇ ਪ੍ਰਸ਼ਾਦਾ ਛਕ ਸਕਦਾ, ਇੱਥੇ ਕੋਈ ਕਸਾਈ ਵੀ ਆਣ ਕੇ ਪ੍ਰਸ਼ਾਦਾ ਛਕ ਸਕਦਾ। ਇਹ ਸਤਿਗੁਰੂ ਹਰੀ ਸਿੰਘ ਜੀ ਦੀ ਪਰੰਪਰਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ, ਇੱਕ ਉੱਤਮ ਸਿੰਘ ਜੀ ਨਾਂ ਦੇ ਲਾਂਗਰੀ ਸਨ, ਉਹਨਾਂ ਨੂੰ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ, ਉੱਤਮ ਸਿੰਘਾ ਮੈਨੂੰ ਇਹ ਪਤਾ ਲੱਗਿਆ ਕਿ ਤੂੰ ਦਾਲਾ ਪਤਲਾ ਬਣਾਉਣਾ, ਦਾਲੇ ਦੇ ਵਿੱਚ ਪਾਣੀ ਪਾਉਣਾ, ਯਾਦ ਰੱਖ ਜਿਹਦਾ ਦਾਲਾ ਪਤਲਾ ਹੋਵੇਗਾ ਉਹਦੀ ਕਾਰ ਪਤਲੀ ਹੋਵੇਗੀ, ਉਹਦੀ ਕਾਰ ਪਤਲੀ ਰਹੇਗੀ, ਤੇ ਜੇ ਤੂੰ ਨਾ ਮੰਨਿਆ ਤੇ ਇੱਥੋਂ ਤੱਕ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਇਆ ਦੇ ਪੁੰਜ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਠੰਡੀ ਮੂਰਤ ਕਿਹਾ ਜਾਂਦਾ, ਪਰ ਸਤਿਗੁਰੂ ਜੀ ਨੇ ਆਖਿਆ ਸੀ ਤੈਨੂੰ ਡਾਂਗ ਪ੍ਰਸ਼ਾਦ ਵੀ ਵਰਤਾਵਾਂਗੇ ਜੇ ਹੁਣ ਦਾਲਾ ਪਤਲਾ ਰੱਖਿਆ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਲਾਂਗਰੀਆਂ ਵਾਸਤੇ ਇਹ ਹੁਕਮ ਕੀਤਾ ਸੀ ਕਿ ਲਾਂਗਰੀ ਜੇ ਸੇਵਾ ਕਰਦਿਆਂ ਹੋਇਆਂ ਭਜਨ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਉਹਨਾਂ ਦੇ ਵੰਡੇ ਦਾ ਮੈਂ ਭਜਨ ਕਰ ਰਿਹਾ। ਇਹ ਸਤਿਗੁਰੂ ਹਰੀ ਸਿੰਘ ਜੀ ਦਾ ਵਚਨ ਹੈ। ਇਸ ਵਾਸਤੇ ਸਤਸੰਗੀ ਜਨੋ, ਮੈਂ ਅਰਜ਼ ਕਰ ਰਿਹਾ ਸਾਂ ਸਤਿਗੁਰੂ ਹਰੀ ਸਿੰਘ ਜੀ ਦੇ ਪਰਉਪਕਾਰ ਕਿੰਨੇ ਕੁ ਗਿਣੀਏ ਕੋਈ ਸਮਝ ਨਹੀਂ ਆਉਂਦੀ। ਲਾਇਲਪੁਰ ਦਾ ਜ਼ਿਲ੍ਹਾ, ਜ਼ਿਲ੍ਹੇ ਲਾਇਲਪੁਰ ਦੀਆਂ 12 ਵਸੀਆਂ ਹੋਈਆਂ ਨੇ, ਉੱਥੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖ ਵੀ ਰਹਿੰਦੇ ਨੇ, ਸੱਦੋਵਾਲ ਨਗਰ ਦੇ ਵਿੱਚ ਬਾਬਾ ਸੌਣ ਸਿੰਘ ਹੋਰੀ ਰਹਿੰਦੇ ਨੇ, ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਨੇ ਉਸ ਇਲਾਕੇ ਵਿੱਚ ਵਸੇ ਹੋਏ ਨੇ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਉਸ ਇਲਾਕੇ ਵਿੱਚ ਬਹੁਤ ਵਾਰੀ ਚਰਨ ਪਾਏ, ਮੇਲੇ ਵੀ ਹੁੰਦੇ ਸਨ। ਇੱਥੇ ਇੱਕ ਪਿੰਡ ਹੈ ਜਿਸ ਦਾ ਨਾਂ ਹੈ ਮਜੌਰ। ਮਜੌਰ ਪਿੰਡ ਦਾ ਇੱਕ ਮੁਸਲਮਾਨ ਹੈ, ਇਹਦਾ ਨਾਂ ਹੈ ਰਾਜੂ ਸ਼ਾਹ। ਰਾਜੂ ਸ਼ਾਹ ਰਾਤ ਨੂੰ ਸੁੱਤਾ ਹੋਇਆ, ਇਹ ਰਾਜੂ ਸ਼ਾਹ ਜਿਹੜਾ ਇਸਨੇ 40 ਵੀ ਕੱਟੇ ਹੋਏ ਨੇ, ਤਪੱਸਵੀ ਮਨੁੱਖ ਹੈ ਔਰ ਉਸ ਤਰ੍ਹਾਂ ਦਾ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ, ਦਿਲ ਬੜਾ ਮੋਮ ਹੈ, ਇਮਾਨਦਾਰ ਹੈ, ਬੜਾ ਚੰਗਾ ਮਨੁੱਖ ਹੈ। ਸਤਸੰਗੀ ਜਨੋ ਰਾਤ ਨੂੰ ਸੁੱਤਿਆ ਹੋਇਆ ਇਸ ਨੂੰ ਇੱਕ ਦਰਸ਼ਨ ਹੋਇਆ, ਅੱਖਾਂ ਅੱਗੇ ਇੱਕ ਮੂਰਤੀ ਆਈ ਸੁਪਨੇ ਵਿੱਚ। ਉਹ ਮੂਰਤੀ ਕੈਸੀ ਸੀ, ਸੁੰਦਰ ਸਡੌਲ ਸਰੀਰ ਹੈ, ਚਿੱਟੇ ਵਸਤਰ ਨੇ, ਗੋਲ ਦਸਤਾਰਾ ਹੈ, ਗਲ ਵਿੱਚ ਚਿੱਟੀ ਉੱਨ ਦੀ ਮਾਲਾ ਪਾਈ ਹੋਈ ਹੈ, ਚਰਨਾਂ ਵਿੱਚ ਪਊਏ ਪਾਏ ਹੋਏ ਨੇ, ਤੇ ਸਾਹਮਣੇ ਆਣ ਕੇ ਖਲੋ ਗਈ ਉਹ ਮੂਰਤੀ। ਆਵਾਜ਼ ਆਈ, ਰਾਜੂ ਸ਼ਾਹ ਉੱਠ, ਜਾਗ, ਜਾਗਣ ਦਾ ਵੇਲਾ, ਸੌਣ ਦਾ ਨਹੀਂ, ਜਾਗਣ ਦਾ ਵੇਲਾ। ਕਿਉਂਕਿ ਮੈਂ ਅਰਜ਼ ਕਰਦਿਆਂ ਸਤਿਗੁਰੂ ਹਮੇਸ਼ਾ ਜਗਾਉਣ ਵਾਸਤੇ ਆਉਂਦਾ, ਸੁੱਤੇ ਹਾਂ ਅਸੀਂ, ਜਨਮਾਂ ਜਨਮਾਤਰਾਂ ਤੋਂ ਸਾਡੀ ਆਤਮਾ ਸੁੱਤੀ ਹੋਈ ਹੈ, ਸਤਿਗੁਰੂ ਜਗਾਉਣ ਵਾਸਤੇ ਸੰਸਾਰ ਵਿੱਚ ਆਉਂਦੇ ਨੇ। ਅਸੀਂ ਕਈ ਵਾਰ ਇਹ ਸਮਝ ਲੈਂਦੇ ਹਾਂ, ਸੁੱਤਾ ਅਸੀਂ ਉਸ ਨੂੰ ਸਮਝਦੇ ਹਾਂ ਜਿਹਦੀਆਂ ਅੱਖਾਂ ਮੀਟੀਆਂ ਹੋਣ ਤੇ ਦਿਮਾਗ ਬੁੱਧੀ ਜਿਹੜੀ ਹੈ ਉਹ ਸੁੱਤੀ ਹੋਵੇ ਤੇ ਅਸੀਂ ਸਮਝ ਲੈਂਦੇ ਹਾਂ ਕਿ ਸੁੱਤਾ ਹੋਇਆ ਮਨੁੱਖ। ਪਰ ਜਿੱਥੇ ਸੰਕਲਪ ਵਿਕਲਪ ਜਿਹੜੇ ਨੇ ਸਾਡੇ ਮਨ ਦੇ, ਉਹ ਉਲਟੇ ਪਾਸੇ ਨੂੰ ਜਾ ਰਹੇ ਨੇ, ਸਾਡੇ ਦਿਮਾਗ ਦੀ ਸੋਚ ਉਲਟੇ ਪਾਸੇ ਨੂੰ ਜਾ ਰਹੀ ਹੈ, ਸਾਡੀਆਂ ਅੱਖਾਂ ਉਲਟੇ ਪਾਸੇ ਨੂੰ ਜਾ ਰਹੀਆਂ ਨੇ, ਸਾਡੀ ਰਸਨਾ ਦੂਜੇ ਪਾਸੇ ਨੂੰ ਜਾ ਰਹੀ ਹੈ, ਬੋਲ ਗਲਤ ਬੋਲ ਰਹੀ ਹੈ, ਹੋਰ ਰਸਾਂ ਕਸਾਂ ਵਿੱਚ ਲੁਭਾਏਮਾਨ ਹੋਈ ਪਈ ਹੈ, ਉਸ ਵੇਲੇ ਗੁਰਮਤ ਕਹਿੰਦੀ ਹੈ ਤੁਸੀਂ ਸੁੱਤੇ ਹੋਏ ਹੋ। ਮਨ ਸੋਇਆ ਮਾਇਆ ਬਿਸਮਾਦ, ਮਨ ਵੀ ਸੁੱਤਾ, ਅੱਖਾਂ ਵੀ ਸੁੱਤੀਆਂ ਨੇ, ਸਾਰੇ ਅੰਗ ਸੁੱਤੇ ਪਏ ਨੇ। ਸਤਿਗੁਰੂ ਜਗਾਉਣ ਵਾਸਤੇ ਆਉਂਦੇ ਨੇ, ਪਾਤਸ਼ਾਹ ਕਹਿੰਦੇ ਨੇ ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ, ਕਹਾ ਗਾਫਲ ਸੋਇਆ। ਕਿਉਂ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ? ਇਹ ਆਵਾਜ਼ ਸਤਿਗੁਰੂ ਹਰੀ ਸਿੰਘ ਜੀ ਉਸ ਮੂਰਤੀ ਨੇ ਦਿੱਤੀ। ਜਦੋਂ ਉਸ ਮੂਰਤੀ ਚੋਂ ਆਵਾਜ਼ ਆਈ, ਤ੍ਰਭਕ ਕੇ ਉੱਠਿਆ, ਕੌਣ ਹੈ ਮੈਨੂੰ ਜਗਾਉਣ ਵਾਲਾ? ਇੱਧਰ ਉੱਧਰ ਵੇਖਿਆ, ਕੁਛ ਵੀ ਨਹੀਂ ਸੀ, ਹਨੇਰਾ ਸੀ ਚਾਰੇ ਪਾਸੇ, ਪਰ ਹੁਣੇ ਹੁਣੇ ਤੇ ਪ੍ਰਕਾਸ਼ ਸੀ, ਹੁਣੇ ਹੁਣੇ ਉਹ ਮੂਰਤੀ ਮੇਰੇ ਸਾਹਮਣੇ ਖੜੋਤੀ ਸੀ, ਹੁਣੇ ਹੁਣੇ ਉਹ ਮੇਰੇ ਨਾਲ ਗੱਲਾਂ ਕਰ ਰਹੇ ਸਨ। ਐਸਾ ਦਰਸ਼ਨ ਮੈਂ ਤਾਂ ਪਹਿਲਾਂ ਕੀਤਾ ਨਹੀਂ ਕਦੀ। ਇਹ ਤਾਂ ਉਹੋ ਜਿਹਾ ਦਰਸ਼ਨ ਹੈ ਜਿਹੋ ਜਿਹਾ ਕਦੀ ਮੂਸੇ ਨੂੰ ਹੋਇਆ ਸੀ ਕੋਹੇਤੂਰ ਪਰਬਤ ਉੱਤੇ। ਪਰ ਜਾਗਦਿਆਂ ਹੀ ਹਾਲਤ ਇਹੋ ਜਿਹੀ ਹੋ ਗਈ ਕਿ ਮੂੰਹ ਦੇ ਵਿੱਚੋਂ ਆਪ ਮੁਹਾਰੇ ਆਵਾਜ਼ ਨਿਕਲਣ ਲੱਗੀ, ਸੁਪਨੇ ਉਭੀ ਪਈ ਗਹਿਓ ਕੀ ਨਾ ਅੰਚਲਾ। ਸੁਪਨੇ ਵਿੱਚ ਸੁੱਤਿਆਂ ਪਿਆ ਦੀਦਾਰ ਹੋਇਆ, ਦਰਸ਼ਨ ਹੋਇਆ ਸੁਪਨੇ ਵਿੱਚ, ਜਕਦਮ ਉੱਠਿਆ। ਕਹਿੰਦੇ ਨੇ ਸੁਪਨਾ ਉਹ ਵੀ ਪਈ, ਉੱਠ ਪਈ, ਪਰ ਉੱਠਦਿਆਂ ਹੋਇਆ ਕੀ ਗਏ ਕੀ ਨਾ ਅੰਚਲਾ। ਹੁਣ ਪਛਤਾਵਾ ਰਹਿ ਗਿਆ ਕਿ ਬਾਂਹ ਕਿਉਂ ਨਾ ਫੜ ਸਕੀ, ਪੱਲਾ ਕਿਉਂ ਨਾ ਫੜ ਸਕੀ। ਰਾਜੂ ਸ਼ਾਹ ਸੋਚਦਾ ਕਿਉਂ ਨਹੀਂ ਪੱਲਾ ਫੜਿਆ ਗਿਆ, ਪਰ ਨਾਲ ਹੀ ਜਵਾਬ ਹੈ ਵੀ ਫੜਿਆ ਹੀ ਨਹੀਂ ਜਾਂਦਾ ਪੱਲਾ। ਜਦੋਂ ਕਦੀ ਉਹ ਸੁਪਨੇ ਚ ਆ ਜਾਵੇ, ਜਦੋਂ ਕਦੀ ਉਹ ਕਿਰਪਾ ਕਰ ਦੇਵੇ, ਤੇ ਫਿਰ ਪੱਲਾ ਫੜਿਆ ਹੀ ਨਹੀਂ ਜਾਂਦਾ। ਕਿਉਂ ਨਹੀਂ ਫੜਿਆ ਜਾਂਦਾ? ਭਾਈ ਵੀਰ ਸਿੰਘ ਨੇ ਇੱਕ ਲਾਈਨ ਲਿਖੀ ਹੈ, ਉਹ ਕਹਿੰਦੇ ਨੇ ਨਿਰਾ ਨੂਰ ਉਹ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਨੂਰ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ, ਨੂਰ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਹ ਪ੍ਰਕਾਸ਼ ਜਾਂ ਨੂਰ ਫੜਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ, ਪ੍ਰਕਾਸ਼ ਨੂੰ ਫੜਿਆ ਤਾਂ ਨਹੀਂ ਜਾਵੇਗਾ ਨਾ। ਤੋ ਪਾਤਸ਼ਾਹ ਕਹਿੰਦੇ ਨੇ ਸੁਪਨਾ ਉਹ ਵੀ ਪਈ ਗਹਿਓ ਕੀ ਨਾ ਅੰਚਲਾ, ਕਿਉਂ ਨਹੀਂ ਫੜੀ ਗਈ ਉਹ ਮੂਰਤੀ? ਕਹਿੰਦੇ ਨੇ ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ, ਮਨ ਚਲਾਏ ਮਾਨ ਹੋ ਗਿਆ ਉਸ ਸੁੰਦਰ ਮੂਰਤੀ ਨੂੰ ਵੇਖ ਕੇ, ਇੰਨਾ ਜ਼ਿਆਦਾ ਆਨੰਦ ਆਇਆ, ਇੰਨਾ ਜ਼ਿਆਦਾ ਸਕੂਨ ਮਿਲਿਆ, ਇਹੋ ਜਿਹਾ ਇੱਕ ਅਹਿਸਾਸ ਹੋਇਆ ਮਨ ਨੂੰ ਕਿ ਆਪਣੇ ਆਪ ਦੀ ਸ਼ੁੱਧ ਬੁੱਧੀ ਭੁੱਲ ਗਈ। ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ, ਹੁਣ ਕੀ ਹੋਇਆ? ਕਹਿੰਦੇ ਨੇ ਉਹ ਤਾਂ ਚਲਾ ਗਿਆ, ਹੁਣ ਤਰਲੇ ਲੈਂਦਾ ਲੋਕਾਂ ਕੋਲ, ਪੁੱਛਦਾ ਫਿਰਦਾ ਲੋਕਾਂ ਨੂੰ। ਹਰਿ ਹਾਂ ਸੋਈ ਜਤਨ ਬਤਾਏ ਸੁਖੀ ਪ੍ਰਿਓ ਪਾਈ ਹੈ, ਮੈਨੂੰ ਉਹ ਜਤਨ ਤੇ ਦੱਸੋ, ਮੇਰੇ ਹੱਥੋਂ ਛੁੱਟ ਗਿਆ ਲਾਲ, सखियों विछड़े कान गोपाल, वो कर गया ठगी मेरे नाल, मैनू समझ ही नहीं लगी, आया सी ते चला गया। सुपन चरित्र चित्र बावन बानक बने बचित्र, पावन पवित्र मित्र आज मोरे आए हैं। आया ते फिर की होया, बड़ा सुंदर बाणा सी, बड़ा सुंदर रूप सी, बड़ा प्यारा लगदा सी, परम दयाल लाल लोचन विशाल, मुख बचन रसाल मधु मधुर पियाए हैं। इन्ने मिठे बचन करदा सी मुख तो कि एदा सी कि ओदे बचन सुन नाल अमृत पीता जा रहा, अमृत दियां कुट्टां दा स्वाद आ रहा सी, मधु मधुर पियाए हैं, आनंद आ रहा सी। उस आनंद विच लुभायमान हो गया। फिर कहिंदे ने सोबत बिलास होया कि कहिंदे सोबत निजासन, आसन दे उत्ते विराजमान भी सी, अंक दे बिलासन को कहिंदे ने फिर बिलास भी कीते, कौतक भी कीते, प्यार भी कीता, अंक भली भाव गल विच लिया। जदों गल विच लिया ना ते होया ए कि कहिंदे ने उस प्रेम दे विच ऐसा विस्माद आया कि अपना आपा भुल गया, ते जदों भुलिया सी अपना आपा ते उधरों की होया, कहिंदे ने चात्रिक शब्द सुन अखियां उगर गई। उधरों पपीहा बोल पिया, सवेरे सवेरे दा वेला सी, पपीहा बोल पिया ते उसे वेले उठ पिया। चात्रिक शब्द सुन अखियां उगर गई, अखियां उगड़ियां ते होया कि कहिंदे ने भई जल मीन गत, हालत एहो जी होगी जिस तरह पानी तो बिना मच्छी दी हुंदी है। बिरह जगाए है अंदर बिरह जाग पई, चारे पासे बिरह ही बिरह, एक ना रुन्ना मेरे तन का बिरहा, जिन हो पिरो विछोड़ी। सुपना आया पी गया मैं जल भरिया रोए, आए ना सका तुझ कन प्यारे भेज ना सका कोए। लोगों नू पुछदा फिरदा तुसी किते वेख्या, आउंदा वेख्या जे, जांदा वेख्या जे, कदी ओदा नां सुनिया जे, कदी एहो जी मूर्ति तुसा भी वेखी है, मैनू दसो ता सही। हुण इह मुसलमान घराने च पैदा होया है, पर इहदे अंदर इह निश्चा जरूर है कि ओ पूर्ण स्वरूप विच है, ओदियां लबां कटियां होईयां नहीं, इह तां पक्की गल है कि इस्लाम वाला नहीं, कोई होर है। पर मूर्ति ऐसी है कि मेरा ते हिरदा ही लै गया कढ के, कलेजा ही कढ के लै गया। केवल बुत तुरिया फिरदा राजू शाह, लोगों नू पुछदा फिरदा, पुछद्या पुछद्या करद्या करद्या एक सिख मिल पिया, उहदे नाल अपने दिल की वेदना प्रगट कीती। कोई वैद है, कोई हकीम है जेड़ा मेरे इस मानसिक रोग नू दूर कर सके, मेरे इस दिल की वेदना नू खत्म कर सके। ना भुख लगती है, ना नींद आउंदी है, ना खाना पाउंदा, ना सौना पाउंदा, ना किसी की गल चंगी लगती है, ना कुछ होर वेखना चंगा लगता है, क्योंकि दुनिया दियां सारियां मूर्तां फिक्कियां हो गई ने उस दिन दियां जिस दिन दा ओ आया है। दुनिया का सारा सुहापन कमजोर पै गया उसके दर्शन के सामने, करां ते की करां, किथे जावां, किथों लब्भां उहनूं। उस सिख नाल जदों ये वेदना की, अपनी वेदना प्रगट करदिया सार ही राजू शाह नूं कहण लग्या कोई गल नहीं, मिल जाएगा, मैनू पता लग गया वह कौन है। राजू शाह ने आख्या छेती दस वो कौन है, किथे रहिंदा, मैं मिलना चाहुंदा, मैं दर्शन करना चाहुंदा उस प्रीतम प्यारे दा। उन्हें आख्या राजू शाह ओ हन जोत का जामा श्री सतगुरु हरि सिंह सच्चे पातशाह, किथे मिलणगे। कहिंदे ने रहिंदे ते ने जिले लुधियाणे दे विच, पर थोड़े समय च शायद संजोग बन वाला इस इलाके विच दर्शन देणगे। अच्छा जे आए ते मैनू दर्शन जरूर करावी। हुण एक आस बज गई, तीरज बनिया मन दे विच कि ठीक है दर्शन जरूर हो जाएगा, आस बन गई है। पर अपना आपा गुआचिया होया लगदा, हाले भी चंगा, हाले भी कुछ नहीं लगदा। कदों ओ समा आवे, छेती समा आवे ते मैं दर्शन कर सकां। सतसंगी जनों, सतगुरु हरि सिंह सच्चे पातशाह जी ने कृपा कीती ते सदोवाल नगर विच चरण पाए। बाबा सौण सिंह होरां दे घर सतगुरु सच्चे पातशाह जी ने डेरा कीता। श्री सतगुरु प्रताप सिंह सच्चे पातशाह जी दे पवित्र उपदेश विच ए बचन रिकॉर्ड होया कि बाबा सौण सिंह सद्दोवाल एक मर्द पैदा होया जिसने दस मरबे जिहड़ी जमीन सी वह मिली हुई इकलिया नूं सी पर अपने भरावां नूं वंड के दित्ती वह एक मर्द पैदा होया। इस दे घर सच्चे पातशाह अगे भी कृपा कीती सी। जदों पहला कृपा कीती सी बाबे सौण सिंह सद्दोवाल दे घर ते उस वेले सतसंगी जनों इसने अर्ज कीती गरीब नवाज सच्चे पातशाह आ जमीन कुछ मेरी उच्ची है ते उत्थे पानी नहीं चढ़दा टिब्बा बनिया पिया कदी ए भी आबाद हो जाएगा। सच्चे पातशाह हुक्म कीता सौण सिंघा बड़िया बहारां लगन गियां इत्थे चार चफेरे हरियावल ही हरियावल होवेगी अन्न धन दे अंबार लग जाणगे पर सद्दा सिंघा ये गल चेता ना तेनू भुले कि यह सारा कुछ छड के एक दिन जाना पैना ये सारा कुछ एक दिन छड के जाना पैना। जदों सतगुरु सच्चे पातशाह ने यह बचन किया यह पहला दौरा सी। दूसरे दौरे विच हुण सतगुरु सच्चे पातशाह जदों उत्थे गए सच्चे पातशाह दे चरणा च बाबा सौण सिंह होरी बैठे हुए ने। बाबा सौण सिंह होरां ने अर्ज कीती सच्चे पातशाह आप जी दी कृपा नाल वेखो लै लहाउंदियां फसलां कुदरत कैसी मेहरबान होई पई है आप जी दी कैसी बख्शिश होई है कि इत्थे अन्न धन दी कोई तोट नहीं रही। पर सच्चे पातशाह आप जी ते कहिंदे सी इह सारा कुछ छड्डणा पैणा। मैं अर्ज करदिया सिखी असल विच अध्यात्मवाद जां सिखी कह लो इसे चीज का ना है कि भाणा चेते रवे। सतगुरु सच्चे पातशाह हुक्म करदे ने जिहड़ा सिख भाणे दे बचन नहीं करदा एक दिन विच उह सिख नहीं रहिंदा उहदी सिखी कमजोर पै जांदी है ढिल्ली पै जांदी है। क्यों ढिल्ली पैंदी है सिखी? इस वास्ते क्योंकि उह जदों अपने वर्तमान नूं वेखदा ते वर्तमान विच अन्न धन ही है चारे पासे लहरां बहरां लगियां होईयां ने ते जदों ओ चार चफेरे लहरां बहरां नूं लगियां होईयां वेखदा ते फिर ओहदे विच ही रुझ जांदा माड़े समें दा चेता ही भुल जांदा। ते याद रखना जदों माड़ा समा चेते आउंदा गुरु चेते भी उदों ही आउंदा। दुख दारू सुख रोग भया जा सुख ताम ना होई सुख हुंदिया भी गुरु के सिख नूं दुख चेते रहिंदा सुख हुंदिया भी गुरु के सिख नूं ओ माड़ा समा चेते रहिंदा घर छड्डणे रहै ना कोई इस तरह की अवस्था ओहदे मन विच सदा बनी रहिंदी है। गरीब नवाज आप जी ने तां वचन कीता सी कि इह सारा कुछ छड्डणा पवेगा। हां सौण सिंघा बहुत छेती सारा कुछ छड्डणा पवेगा। सच्चे पातशाह ओह समा कदों आउणा है? सच्चे पातशाह हुक्म कीता सौण सिंघा ओ समा उदन आउणा है जिद्दण कोई छतरधारी नहीं रहेगा कोई धुजाधारी नहीं रहेगा कोई राजा महाराजा नहीं रहेगा ओ राजे महाराजे सारे उन्हां दे राज खत्म हो जाणगे। ते नाल ए भी याद रखी खलकत खुआर होवेगी घर छड्डणे पैणगे अपनियां इज्जतां नूं बचाउण वास्ते लोकी अपनियां इस्त्रियां अपनियां धीआं अपनियां भैणां दे अपने हत्थां नाल कतल करनगे। आप अपने आप नूं बचाउण वास्ते जतन करदे होए धर्म तों हीणे हो जाणगे मनुख पतित हो जाणगे बहुत सारे लोग आप अपनियां आत्म हत्यावां कर लैणगे। सौण सिंघा उह समा आउण वाला है आउणा समा ये नहीं सारा कुछ रहना सारा कुछ छड़ना पैना। सत बचन सच्चे पातशाह हुण गरीब नवाज सच्चे पातशाह ने कृपा कीती इन्ने चिर नूं एक होर आदमी आ गया। ए आदमी जिहड़ा इहदा नां सी बरी सिंह इतिहास विच इस तरह लिखिया बरी सिंह नां लिखिया होया इहदा। ए एक सीधा साधा बंदा कमजोर जिहा शरीर है शकल भी कोई बहुती वधिया नहीं अखां तों भी बड़ा घट दिसदा इस नूं ते परिवार वालियां वल्लों तिरस्कारिया होया। जमीन जायदाद हुंदिया ना इहदे मापे इहनूं पुछदे ने ना इहदे भरा इहनूं पुछदे ने व्याहिया होया है नहीं घर बार इहदा कोई है नहीं इस वास्ते बेचारा तुरिया फिरदा ते आण के सतगुरु हरि सिंह सच्चे पातशाह दे दरबार विच पहुंचिया। सतगुरु जी आसन ते सुभाए मान सन गरीब नवाज दे चरणा च मत्था टेक के ਉੱਚੀ ਸਾਰੀ ਚੀਕ ਮਾਰੀ ਇਸ ਬਰੀ ਸਿੰਘ ਨੇ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਾਜੂ ਤੋਂ ਫੜ ਲਿਆ, ਆਪਣਾ ਹਸਤਕਮਲ ਲਾਇਆ। ਕੀ ਗੱਲ ਸਿੱਖਾ, ਕਿਉਂ ਪਰੇਸ਼ਾਨ ਹੈ, ਕੀ ਹੋਇਆ? ਦੱਸ ਨਹੀਂ ਸਕਿਆ, ਰੋ ਰਿਹਾ ਸੀ, ਸਿਸਕੀਆਂ ਭਰ ਰਿਹਾ ਸੀ, ਪਰ ਜ਼ਬਾਨ ਚੋਂ ਸ਼ਬਦ ਨਹੀਂ ਸਨ ਨਿਕਲ ਰਹੇ। ਕੋਲ ਇੱਕ ਹੋਰ ਸਿੱਖ ਸੀ, ਉਹਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇਹ ਵਿਚਾਰਾ ਸਿੱਧਾ ਸਾਦਾ ਬੰਦਾ, ਪਰ ਇਸ ਦੇ ਨਾ ਇਸ ਨੂੰ ਮਾਪੇ ਪੁੱਛਦੇ ਨੇ, ਨਾ ਇਹਦੇ ਭਰਾ ਪੁੱਛਦੇ ਨੇ, ਨਾ ਇਹਨੂੰ ਰੋਟੀ ਦਿੰਦੇ ਨੇ, ਨਾ ਇਹਨੂੰ ਕੱਪੜਾ ਦਿੰਦੇ ਨੇ, ਘਰੋਂ ਬੇਘਰ ਦਰੋਂ ਬੇਦਾਰ ਤੁਰਿਆ ਫਿਰਦਾ। ਸੱਚੇ ਪਾਤਸ਼ਾਹ ਆਪ ਜੀ ਦਾ ਆਸਰਾ ਤੱਕ ਕੇ ਆਇਆ। ਸੱਚੇ ਪਾਤਸ਼ਾਹ ਜੀ ਮੇਰ ਦੇ ਘਰ ਵਿੱਚ ਆਏ, ਪਰ ਨਾਲ ਦੀ ਨਾਲ ਉਸ ਪਰਿਵਾਰ ਤੇ ਨਾਰਾਜ਼ਗੀ ਵੀ ਆਈ ਕਿ ਸੰਸਾਰ ਕਿੰਨਾ ਮਤਲਬ ਪ੍ਰਸਤ ਹੈ, ਕਿੰਨਾ ਸਵਾਰਥੀ ਹੈ ਸੰਸਾਰ, ਕਿ ਆਪਣੇ ਖੂਨ ਨਾਲ ਵੀ ਧੋਖਾ ਕਰਦਾ, ਆਪਣੀ ਗੋਤ ਦਾ ਆਪਣੇ ਪਰਿਵਾਰ ਦਾ ਵੀ ਘਾਣ ਕਰਨ ਤੋਂ ਨਹੀਂ ਤੁਲਦਾ। ਕੈਸਾ ਚਿੱਟਾ ਹੋ ਗਿਆ ਸੰਸਾਰ ਦੇ ਲੋਕਾਂ ਦਾ ਲਹੂ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਸਾਰਾ ਕੁਝ ਇਹਦਾ ਹੀ ਹੈ, ਸਹਿਜ ਸੁਭਾਅ ਬਚਨ ਨਿਕਲ ਗਿਆ ਰਸਨਾ ਚੋਂ, ਸਾਰਾ ਕੁਝ ਇਹਦਾ ਹੀ ਹੈ। ਉਹ ਸਾਰਾ ਕੁਝ ਇਹਦਾ ਜਿਹੜਾ ਕਿਹਾ ਸੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ, ਥੋੜਾ ਸਮਾਂ ਹੋਇਆ ਤੇ ਉਸ ਵੇਲੇ ਮਹਾਂਮਾਰੀਆਂ ਆਮ ਕਰਕੇ ਫੈਲਿਆ ਕਰਦੀਆਂ ਸਨ, ਮਹਾਂਮਾਰੀ ਪਈ ਔਰ ਮਹਾਂਮਾਰੀ ਦੇ ਨਾਲ ਉਹਦਾ ਸਾਰਾ ਪਰਿਵਾਰ ਜਿਹੜਾ ਸੀ, ਉਹ ਭਰਾ ਭਾਈ ਸਾਰੇ ਦੇ ਸਾਰੇ ਚੜ੍ਹਾਈ ਕਰ ਗਏ ਔਰ ਉਹ ਰਹਿ ਗਿਆ, ਤੇ ਉਹ ਜ਼ਮੀਨ ਜਿਹੜੀ ਸੀ ਉਹ ਸਾਰੀ ਦੀ ਸਾਰੀ ਉਹਦੀ ਬਣ ਗਈ, ਤੇ ਉਹਦਾ ਫਿਰ ਗਾਂ ਪਰਿਵਾਰ ਹੋਇਆ, ਬੜਾ ਪਰਿਵਾਰ ਵਧਿਆ ਉਹਦਾ। ਸੱਚੇ ਪਾਤਸ਼ਾਹ ਇੱਕ ਦਿਨ ਮੌਜ ਵਿੱਚ ਬੈਠੇ ਹੋਏ ਨੇ ਤੇ ਬੈਠਿਆਂ ਬੈਠਿਆਂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਸੌਣ ਸਿੰਘਾ ਮੇਰਾ ਗੋਡਾ ਦਰਦ ਕਰਦਾ ਤੇ ਕੋਈ ਸਿੰਗੀਆਂ ਲਾਉਣ ਵਾਲਾ ਇੱਥੇ ਹੈ? ਇੱਕ ਸਿੱਖ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇੱਥੇ ਨੇੜੇ ਪਿੰਡ ਹੈ ਮਜੌਰ, ਉਹ ਹੈਗਾ, ਜੇ ਆਪ ਜੀ ਹੁਕਮ ਕਰੋ ਤੇ ਮੈਂ ਉਹਨੂੰ ਸੱਦ ਕੇ ਲਿਆਵਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਜਾ। ਤੂੰ ਉਹਨੂੰ ਸੱਦ ਕੇ ਲਿਆ, ਯਾਦ ਰੱਖਣਾ ਸਤਿਗੁਰੂ ਜੀ ਨੇ ਬਹਾਨਾ ਬਣਾ ਰਹੇ ਨੇ, ਤੇ ਸਿੱਖ ਵੀ ਇਹ ਉਹ ਹੀ ਹੈ ਜਿਹਦੇ ਨਾਲ ਰਾਜੂ ਸ਼ਾਹ ਨੇ ਗੱਲ ਕੀਤੀ ਸੀ, ਭਾਈ ਮੈਨੂੰ ਇਹੋ ਜਿਹਾ ਦਰਸ਼ਨ ਹੋਇਆ, ਤੇ ਇਹ ਰਾਜੂ ਸ਼ਾਹ ਜਿਹੜਾ ਇਹ ਸਿੰਗੀਆਂ ਲਾਉਣ ਦਾ ਕੰਮ ਵੀ ਕਰਦਾ, ਇਹ ਜ਼ਰਾਹ ਵੀ ਹੈ। ਜ਼ਰਾਹ ਤੋਂ ਭਾਵ ਹੈ, ਪੁਰਾਣੇ ਲੋਕ ਜਾਣਦੇ ਨੇ ਕਿ ਪਹਿਲਾਂ ਲੋਕ ਖਾਸ ਕਰਕੇ ਉਹਨਾਂ ਨੂੰ ਕੋਈ ਨਾਈ ਵੀ ਕਹਿ ਦਿੰਦੇ ਸਨ, ਉਹ ਮਲਮ ਪੱਟੀ ਦਾ ਕੰਮ ਕਰਿਆ ਕਰਦੇ ਸਨ, ਜਿਹੜੇ ਪੁਰਾਣੇ ਜ਼ਖਮ ਖਰਾਬ ਹੋ ਜਾਣ ਉਹਨਾਂ ਨੂੰ ਉਹ ਠੀਕ ਕਰਦਿਆ ਕਰਦੇ ਸਨ। ਜਦੋਂ ਡਾਕਟਰੀ ਲਾਈਨ ਦਾ ਬਹੁਤਾ ਵਿਕਸਿਤ ਨਹੀਂ ਸੀ ਕੰਮ, ਉਦੋਂ ਆਮ ਕਰਕੇ ਉਹ ਜ਼ਰਾਹ ਹੀ ਹੁੰਦੇ ਸਨ। ਇਹ ਵੈਦ ਵੀ ਸੀ, ਜ਼ਰਾਹ ਵੀ ਸੀ ਤੇ ਖੋਜੀ ਵੀ ਸੀ। ਜਦੋਂ ਇਸ ਸਿੱਖ ਨੂੰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਤੇ ਇਹ ਸਿੱਖ ਉਹ ਹੀ ਸੀ ਜਿਹਦੇ ਨਾਲ ਗੱਲ ਕੀਤੀ ਸੀ, ਇਸ ਵਾਸਤੇ ਇਹ ਦੌੜਦਾ ਹੋਇਆ ਉਹਦੇ ਕੋਲ ਰਾਜੂ ਸ਼ਾਹ ਕੋਲ ਚਲਾ ਗਿਆ। ਰਾਜੂ ਸ਼ਾਹ ਵੇਲਾ ਆ ਗਿਆ ਜੀ, ਛੇਤੀ ਆ, ਮੈਨੂੰ ਤੇ ਚੇਤਾ ਹੀ ਭੁੱਲ ਗਿਆ ਸੀ ਕਿ ਮੈਂ ਤੈਨੂੰ ਦੱਸਣਾ। ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਬਹਾਨਾ ਬਣਾ ਕੇ ਤੈਨੂੰ ਸੱਦਿਆ ਹੀ, ਆ ਦਰਸ਼ਨ ਕਰ ਲੈ। ਇਹ ਰਾਜੂ ਸ਼ਾਹ ਜਿਹੜਾ ਸੀ ਕਾਲੀ ਕਾਲੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆਇਆ, ਜਦੋਂ ਉਹ ਮੂਰਤੀ ਵੇਖੀ ਰਾਜੂ ਸ਼ਾਹ ਨੂੰ ਆਪਣਾ ਆਪਾ ਭੁੱਲ ਗਿਆ, ਚਰਨਾਂ ਨੂੰ ਲਿਪਟ ਗਿਆ, ਬਖਸ਼ ਲਓ ਦੀ ਦੁਹਾਈ ਦੇਣ ਲੱਗਿਆ ਤੇ ਕਹਿਣ ਲੱਗਿਆ, ਕਿਰਪਾ ਕਰੋ ਮੇਰੇ ਹਿਰਦੇ ਚ ਵਸ ਜਾਓ, ਮੈਂ ਤੁਹਾਡੇ ਦਰਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਂ ਇਹ ਪਿਆਰੀ ਮੂਰਤੀ ਤੋਂ ਵਿਛੁੰਨਾ ਰਹਿ ਨਹੀਂ ਸਕਾਂਗਾ, ਜਿਉ ਨਹੀਂ ਸਕਾਂਗਾ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੇ ਹਿਰਦੇ ਚ ਵਸ ਜਾਓ। ਮੀਰਾਂ ਜੀ ਨੇ ਆਖਿਆ ਸੀ, ਬਸੋ ਮੇਰੇ ਨੈਣਨ ਮੇ ਨੰਦ ਲਾਲ, ਹੇ ਨੰਦ ਲਾਲ ਮੇਰੀਆਂ ਅੱਖਾਂ ਵਿੱਚ ਵਸ ਜਾ, ਨੰਦ ਦੇ ਪੁੱਤਰ ਮੇਰੀਆਂ ਅੱਖਾਂ ਚ ਵਸ ਜਾ। ਇਹ ਕਹਿੰਦੇ ਨੇ ਮੇਰੇ ਹਿਰਦੇ ਚ ਵਸ ਜਾਓ, ਮੈਂ ਇੱਕ ਛਿਨ ਭਲ ਵੀ ਇਸ ਮੂਰਤੀ ਤੋਂ ਵਿਹੂਣਾ ਰਹਾਂ, ਇਸ ਦਰਸ਼ਨ ਤੋਂ ਬਗੈਰ ਨਾ ਰਹਾਂ, ਕਿਰਪਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਉਂਕਿ ਮੈਂ ਅੱਗੇ ਵੀ ਅਰਜ਼ ਕੀਤੀ ਸੀ ਕਿ ਇਹ ਸਤਿਗੁਰੂ ਦੀ ਰਜ਼ਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਦਾਨਾ ਸਰੂਪ ਦੇ ਦੇਣ, ਤੇ ਇਹ ਸਤਿਗੁਰੂ ਦੀ ਰਜ਼ਾ ਹੈ ਕਿ ਉਹ ਭਾਵੇਂ ਕਿਸੇ ਨੂੰ ਦੀਵਾਨਾ ਬਣਾ ਦੇਣ। ਦਾਨਾ ਬਣਾਉਣਾ ਵੀ ਸਤਿਗੁਰੂ ਦੇ ਵੱਸ ਹੈ ਤੇ ਦੀਵਾਨਾ ਬਣਾਉਣਾ ਵੀ ਸਤਿਗੁਰੂ ਦੇ ਵੱਸ ਹੈ। ਹੁਣ ਯਾਦ ਰਹੇ, ਦਾਨਾ ਦੀਵਾਨਾ ਨਹੀਂ ਹੋ ਸਕਦਾ ਤੇ ਦੀਵਾਨਾ ਦਾਨਾ ਨਹੀਂ ਹੋ ਸਕਦਾ। ਦੀਵਾਨਾ ਕੀ ਹੈ? ਆਪਣੇ ਆਪ ਦੇ ਸਰੀਰ ਦੀ ਪਰਵਾਹ ਨਾ ਰਹੇ, ਆਪਣੇ ਤਨ ਦੇ ਵਸਤਰਾਂ ਦੀ ਪਰਵਾਹ ਨਾ ਰਹੇ, लोक लाज दी परवाह ना रहे, लोभ लालच दी परवाह ना रहे, ए ना चेता रहे कि कौन की आंदा है ते मेरा की नुकसान हुंदा है। उनु कहिंदे ने दीवाना, उनु दीवाना आखदे ने, भावे मस्ताना कह लो ते भावे दीवाना कह लो। पर दूसरे पासे दाना ते ओ है ना पे अकली साहिब सेवी है, ओ अकल नाल सेवा ते ओ भी करदा है, प्रेमी ते गुरु का ओ भी हुंदा है, पर ओ अकल नाल करदा है सारा कुछ, उहदे च ते उहदे च फर्क है। राजू शाह जिथे नच रहा सी ते पढ़ रहा सी बुले शाह दी काफी तेरे इश्क नचाया कर थैया थैया, पढ़दे होए नू सतगुरु सच्चे पातशाह दीवाना स्वरूप बख्शन लगे, कहण लगे राजू मैं तेनू सिंगी लाउण वास्ते सद्या, मैनू सिंगी ला, निश्चा भी बनाउणा। सतगुरु सच्चे पातशाह ने कृपा कीती, ए सिंगी लाउण वास्ते अगे वध्या। गोडे नू जदों सिंगी लाउण लग्या ते इनू एदां जापिया भई गोडा जिहड़ा ना ए मास्ता ना हो के, एक मनुखा शरीर ना हो के, ए पत्थर दा इन्ना सख्त शरीर सी। सतगुरु सच्चे पातशाह नू सिंगी लाउण लग्या ते ओह सिंगी लगी ना, दूजी वारी लाउण लग्या ना लगी, तीजी वारी लाउण लग्या ते दूर डिग पई जाके ए फिर मस्ताना हो गया। कहण लगा सच्चिया पातशाह ए वली अल्लाह ए पैगंबर मैनू ओले च क्यों पाउना, मेरे ते प्रतख कृपा कर, मेरे ते बख्शिश कर, मैनू अपनी सिखी च रख, मैं की लैणा संसार दी सड़ी शरा तो, मैनू कोई लोड़ नहीं होर किसे चीज दी, मैनू तेरी बख्शिश चाहीदी है, मैनू तेरा स्वरूप चाहीदा है, मैनू तेरा दर्शन चाहीदा है। सतगुरु सच्चे पातशाह ने इहदे सिर ते हस्त कमल रखिया, हुक्म करके भजन दुआ दिता। यह जिहड़ा राजू शाह सी फिर यह बड़ा लंबा समा तक सतगुरु सच्चे पातशाह जी दे घर नाल इहदा परिवार जुड़िया रहा। इतिहास इत्थों तक कहिंदा है कि सतगुरु प्रताप सिंह जी ने भी इहदे घर चरण पाए और इस ने अपने बच्चियां दी सुन्नत नहीं सी करवाई। कहण लगा मैं सिख हां, मैं सतगुरु सच्चे पातशाह सतगुरु हरि सिंह सतगुरु प्रताप सिंह दा सिख हां, और लंबा समा इस घर की अगुवाई भी गुरु घर विच आउंदी रही। इत्थे ही बैठिया होया सतगुरु सच्चे पातशाह जी एक दिन बैठे सन, इस दौरे विच सच्चे पातशाह सत दिन सद्दोवाल नगर विच रहे सन। सच्चे पातशाह सुभाए मान सन ते कोल एक छोटा जिहा बच्चा बैठा सी, 14 साल की उम्र है। यह 14 साल का बच्चा जिहड़ा है यह सतगुरु सच्चे पातशाह जी वल बड़ी डूंगी नजर नाल वेख रहा है, हथ जुड़े हुए ने, क्योंकि बच्चियां का मन निर्मल हुंदा है, कोमल हुंदा है। सच्चे पातशाह जी का दर्शन निहार रहा जिसके सच्चे पातशाह हुक्म किया काका कोई शब्द सुना। संगण लग पे, कहण लगे जी मैनू तो आउंदा नहीं। सच्चे पातशाह हुक्म किया जो तेनू आउंदा है तू ही सुना दे, जिन्ना आउंदा है उन्ना ही सुना दे। सतसंगी जनों इस बच्चे ने शब्द सुनाया ते ए बच्चा जिहड़ा सी इसनू सतगुरु हरि सिंह जी ने एक वर दिता। वर की दिता, कहण लगे वाह भाई वाह, तू ते बड़ा वड्डा शब्दी है, तेरा शब्द सुन के लोकां दे मन हरे होया करनगे, तू ते बड़ा वड्डा शब्दी है, तेरा संसार विच बड़ा मान तान होवेगा। ते ओ नामधारी पंथ दा सुप्रसिद्ध साधु महान विद्वान श्रीमान संत टहल सिंह जी सद्दोवाल वाले होए। ये सतगुरु हरि सिंह जी दियां बख्शिशां ने कि जेकर कोई पटवारी जिदे बारे गुरबाणी च भी लिखिया है कि हर के लोगा मोको नीत डसै पटवारी, जेडे लोगों नूं तंग करन वाले लोगों के कपड़े तक ला लैण वाले हुंदे ने, एक पटवारी गुरु के चरणा च आ जांदा है ते सतगुरु हरि सिंह सच्चे पातशाह ने जा मंगल सिंघा तू स्टेज उत्ते गालां भी कढ़िया करेंगा ते लोकी सुनिया करनगे। संत मंगल सिंह अरशी फरिश्ता, जे कदी संत फतेह सिंह जी आउंदे ने सतगुरु सच्चे पातशाह दे दरबार विच ते सच्चे पातशाह प्यार नाल फत्तू आके आवाज मारदे ने ते कहिंदे ने फत्तू जा 3-5 मिंटां दे विच कानफ्रेंसां जित लिया करेंगा, ऐसा ही होया। जे सतगुरु सच्चे पातशाह जी दे चरणा विच हजूर हाजर हो के ਕੋਈ ਭਗਤ ਸਿੰਘ ਨਾਂ ਦਾ ਬੱਚਾ ਜਿਹੜਾ ਉਹ ਸ਼ਬਦ ਪੜਦਾ ਮਸਤਾਨਾ ਜਿਸ ਨੂੰ ਲੋਕ ਆਖਦੇ ਨੇ ਤੇ ਉਸ ਨੂੰ ਸੱਚੇ ਪਾਤਸ਼ਾਹ ਇਥੋਂ ਤੱਕ ਹੁਕਮ ਕਰ ਦਿੰਦੇ ਨੇ ਜਾ ਭਗਤ ਸਿੰਘਾ ਇਸ ਸੰਸਾਰ ਦੇ ਵਿਦਵਾਨ ਤੇਰੇ ਸਾਹਮਣੇ ਕੀ ਖਲੋਣੇ ਨੇ ਤੇਰੇ ਸਾਹਮਣੇ ਦੇਵ ਲੋਕ ਦੇ ਗੰਧਰਵ ਵੀ ਨਹੀਂ ਖਲੋ ਸਕਣਗੇ ਉਹ ਵਿਦਵਾਨ ਵੀ ਤੇਰੇ ਸਾਹਮਣੇ ਦਮ ਨਹੀਂ ਮਾਰ ਸਕਣਗੇ ਨਾਮਧਾਰੀ ਪੰਥ ਦਾ ਸ਼੍ਰੋਮਣੀ ਵਿਦਵਾਨ ਸ੍ਰੀ ਮਾਨ ਸੰਤ ਭਗਤ ਸਿੰਘ ਜੀ ਦਾਤੇ ਵਾਲ ਵਾਲੇ ਔਰ ਸੰਤ ਟਹਿਲ ਸਿੰਘ ਜੀ ਦੀ ਮੈਂ ਅਰਜ਼ ਕਰ ਰਿਹਾ ਸਾਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵਰ ਦਿੱਤਾ ਸੀ ਜਾ ਕਾਕਾ ਤੂੰ ਬਹੁਤ ਵੱਡਾ ਸ਼ਬਦੀ ਹੋਵੇਗਾ ਤੇਰਾ ਬਹੁਤ ਮਾਣ ਹੋਵੇਗਾ ਤੇਰਾ ਬਹੁਤ ਸਤਿਕਾਰ ਹੋਵੇਗਾ ਔਰ ਉਸ ਦਾ ਸਦਕਾ ਸੰਤ ਗਿਆਨ ਸਿੰਘ ਜੀ ਬਹੁਤ ਵਾਰੀ ਦੱਸਿਆ ਕਰਦੇ ਸਨ ਕਿ ਜੇ ਥਿਊਰੀ ਤੇ ਬੋਲਣ ਦੀ ਕਿਸੇ ਸਿਧਾਂਤ ਤੇ ਬੋਲਣ ਦੀ ਜਾਚ ਸਿੱਖੀ ਹੈ ਤੇ ਉਹ ਸੰਤ ਟਹਿਲ ਸਿੰਘ ਜੀ ਤੋਂ ਸਿੱਖੀ ਹੈ ਉਹ ਕਿਹਾ ਕਰਦੇ ਸਨ ਕਿ ਸੰਤ ਟਹਿਲ ਸਿੰਘ ਜੀ ਸਾਰੀ ਸਾਰੀ ਰਾਤ ਇੱਕ ਸਿਧਾਂਤ ਉੱਤੇ ਸਾਰੀ ਸਾਰੀ ਰਾਤ ਕਥਾ ਕਰ ਦਿੰਦੇ ਸਨ ਔਰ ਉਹਨਾਂ ਦੀ ਬਦੌਲਤ ਹੀ ਸੰਤ ਗਿਆਨ ਸਿੰਘ ਹੋਰੀ ਵਿਦਵਾਨ ਬਣੇ ਸਨਖਤਰਾ ਜੀ ਵੀ ਉਹਨਾਂ ਦੇ ਸ਼ਾਗਿਰਦ ਸਨ ਹੋਰ ਬਹੁਤ ਲੰਬੀ ਲਾਈਨ ਸੀ ਉਹਨਾਂ ਦੇ ਸ਼ਾਗਿਰਦਾਂ ਦੀ ਸੰਤ ਟਹਿਲ ਸਿੰਘ ਹੋਰਾਂ ਦੇ ਔਰ ਸੰਤ ਟਹਿਲ ਸਿੰਘ ਹੋਰਾਂ ਦਾ ਇੱਕ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਦੇ ਹਾਂ ਦਾਸ ਦੇ ਵਿਦਿਆ ਦਾਤੇ ਗਿਆਨ ਮਾਰਤੰਡ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਇਹ ਬਚਨ ਕਰਿਆ ਕਰਦੇ ਸਨ ਕਿ ਸੰਤ ਟਹਿਲ ਸਿੰਘ ਜੀ ਨੇ ਮੈਨੂੰ ਇਹ ਗੱਲ ਆਖੀ ਸੀ ਕਾਕਾ ਮੇਰੀ ਇੱਕ ਗੱਲ ਯਾਦ ਰੱਖੀ ਜੇ ਸੁੱਖ ਲੈਣਾ ਹੀ ਤੇ ਮੈਂ ਅੱਜ ਕੀਤੀ ਜੀ ਦੱਸੋ ਕਹਿਣ ਲੱਗੇ ਬਸ ਇੱਕੋ ਧਿਆਨ ਰੱਖਣਾ ਕਿ ਸਾਧ ਸੰਗਤ ਵਿੱਚ ਜਦੋਂ ਜਾ ਕੇ ਬੈਠਣਾ ਨਾ ਤੇ ਉੱਥੇ ਬੈਠਣਾ ਜਿੱਥੋਂ ਕੋਈ ਉਠਾ ਕੇ ਇਹ ਨਾ ਆਖੇ ਥੋੜਾ ਜਿਹਾ ਪਿਛਾਂ ਹੋ ਇਹ ਆਖੇ ਕਿ ਥੋੜਾ ਤੇਰਾ ਥਾਂ ਅੱਗੇ ਆ ਅੱਗੇ ਹੋ ਆਪਣੇ ਆਪ ਥਾਂ ਮੱਲ ਕੇ ਨਹੀਂ ਬੈਠਣਾ ਸਾਧ ਸੰਗਤ ਵਿੱਚ ਜਾ ਕੇ ਔਰ ਉਹ ਕਿਆ ਕਰਦੇ ਸਨ ਮੈਂ ਇਸ ਦਾ ਸੁੱਖ ਲਿਆ ਉਹ ਸੰਤ ਟਹਿਲ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਦੇ ਵਰ ਨਾਲ ਇੱਥੋਂ ਤੱਕ ਹੋਏ ਤਾਂ ਮੈਂ ਅਰਜ਼ ਕਰ ਰਿਹਾ ਸਾਂ ਸਤਿਗੁਰੂ ਦੇ ਪਰ ਉਪਕਾਰਾਂ ਨੂੰ ਗਿਣਿਆ ਨਹੀਂ ਜਾ ਸਕਦਾ ਜਾਹੀ ਪ੍ਰਤਾਪ ਕਰ ਮਾਹੀ ਕੋ ਰਹੇ ਜਾਪ ਕਰ ਤਾਹੀ ਗੁਰਤਾਪ ਹਰ ਹਰੀ ਕੋ ਧਿਆਏ ਲੇ ਜਿਨ੍ਹਾਂ ਪੀਆ ਜਾਵਤੇ ਕੋ ਕਹਾ ਕਾਹੇ ਜਾਵਤੇ ਹੋ ਈਹਾਂ ਤੋ ਸੁਹਾਵਤੇ ਹੋ ਦਾਸ ਤੋਸ ਚਾਏ ਲੇ ਸੁਖ ਰਾਜ ਭੋਗ ਮਾਹੇ ਰਹੇ ਸੋ ਵਿਜੋਗ ਮਾਹੇ ਬਿਰਹੋ ਬੁਰੇ ਰੋਗ ਮਾਹੇ ਨੇਤਰ ਗਵਾਏ ਲੇ ਜੋ ਨਾ ਮਾਨੈ ਐਸੇ ਗੁਰ ਗੁਰ ਘਾਤੀ ਸੋ ਅਸੁਰ ਕੋਟ ਕਾਲ ਝੁਰ ਝੁਰ ਮਰੇ ਪਛੋ ਤਾਏ ਲੇ ਐਸੇ ਸਤਿਗੁਰੂ ਦੇ ਚਰਨਾਂ ਚ ਮੈਂ ਨਮਸਕਾਰ ਕਰਦਾ ਹੋਇਆ ਇੱਥੇ ਹੀ ਖਿਮਾ ਦਾ ਜਾ ਚੁੱਕਾ ਸਤਿ ਸ੍ਰੀ ਅਕਾਲ।